ਆਓ ਸਾਰੇ ਇਕੱਠੇ ਹੋ ਕੇ ਸਾਂਝ ਦਿਲਾਂ ਦੀ ਪਾਈਏ ਦਿਲਾਂ ਦੇ ਵਿੱਚ ਪਈਆਂ ਦੂਰੀਆਂ ਨੇੜੇ ਹੋ ਮਿਟਾਈਏ
ਸਤਿ ਸ਼੍ਰੀ ਅਕਾਲ ਜੀ ਲਓ ਜੀ ਇੱਕ ਛੁੱਟੀ ਦੇ ਰੰਗ ਮਾਨਣ ਤੋਂ ਬਾਅਦ ਪੂਰੇ 15 ਦਿਨਾਂ ਦੇ ਬਾਅਦ ਤੁਹਾਡੇ ਨਾਲ ਫਿਰ ਤੋਂ ਸਾਂਝ ਪਾਉਣ ਦੇ ਲਈ ਪ੍ਰੋਗਰਾਮ ਸਾਂਝ ਦਿਲਾਂ ਦੀ ਲੈ ਕੇ ਹਰ ਸ਼ੁੱਕਰਵਾਰ ਦੀ ਤਰ੍ਹਾਂ ਹਾਜ਼ਰ ਹੋ ਗਏ ਹਾਂ ਜੀ 11:35 ਹੋ ਗਏ ਨੇ ਅਤੇ ਆ ਗਏ ਹਾਂ ਜੀ ਬੈਠ ਗਏ ਹਾਂ ਅਤੇ ਇਸੇ ਤਰ੍ਹਾਂ ਅਗਲੇ 2 ਘੰਟੇ ਤੁਹਾਡੇ ਨਾਲ ਸਾਂਝ ਪਾਉਣੀ ਹੈ ਜੀ ਸੋ 9 ਅਪ੍ਰੈਲ ਹੋ ਗਈ ਹੈ ਜੀ ਅੱਜ ਤਰੀਕ ਅਤੇ ਚੌਥਾ ਮਹੀਨਾ ਜਿਹੜਾ ਉਹਦੇ ਵੀ 10 ਕੁ ਦਿਨ ਲੰਘ ਗਏ ਨੇ 20 ਕੁ ਦਿਨ ਬਚੇ ਨੇ ਸੋ ਇਹ ਵੀ ਮਹੀਨਾ ਜਿਹੜਾ ਲੰਘ ਜਾਣਾ ਸੋ ਨੱਠਾ ਜਾ ਰਿਹਾ ਜੀ ਸਮਾਂ ਅਤੇ ਜਿੱਥੇ ਜਿੱਥੇ ਸਮਾਂ ਨੱਠਿਆ ਜਾ ਰਿਹਾ ਉੱਥੇ ਉੱਥੇ ਫਲਾਈਟਾਂ ਵੀ ਜਿਹੜੀਆਂ ਇੰਡੀਆ ਤੋਂ ਆਉਣੀਆਂ ਸੀਗੀਆਂ ਉਹ ਨੱਠਣ ਦੀ ਬਜਾਏ ਜਿਹੜੀਆਂ ਬਿਲਕੁਲ ਬੰਦ ਕਰ ਦਿੱਤੀਆਂ ਨੇ 28 ਅਪ੍ਰੈਲ ਤੱਕ ਸੋ ਜਿਨ੍ਹਾਂ ਪਰਿਵਾਰਾਂ ਨੇ ਜਿਨ੍ਹਾਂ ਬੰਦਿਆਂ ਨੇ ਨਿਊਜ਼ੀਲੈਂਡ ਆਉਣਾ ਸੀ ਜਿਨ੍ਹਾਂ ਦੀ ਕੁਆਰੰਟੀਨ ਬੁੱਕ ਸੀਗੀ 15-14 ਦਿਨ ਜਿਹੜਾ ਉਹਨਾਂ ਨੇ ਇੱਥੇ ਰਹਿਣਾ ਸੀਗਾ ਜੋ ਵੀ ਬਣਾਏ ਹੋਏ ਪਲੈਨ ਜੋ ਵੀ ਬਣਾਏ ਹੋਏ ਸੋਚ ਵੀ ਨਿਊਜ਼ੀਲੈਂਡ ਜਾਣਾ ਅਸੀਂ ਆਪਣੀ ਧਰਤੀ 'ਤੇ ਵਾਪਸ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਏਅਰਪੋਰਟਾਂ ਤੋਂ ਵਾਪਸ ਜਿਹੜੇ ਲੋਕ ਆਪਣੇ ਘਰਾਂ ਨੂੰ ਵਾਪਸ ਗਏ ਨੇ ਇੱਕ ਪਰਿਵਾਰ ਤਾਂ ਫਿਰ ਦਰਬਾਰਾ ਗੋਲਡਨ ਟੈਂਪਲ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਅਤੇ ਉੱਥੇ ਜਿਹੜੀ ਉਹਨਾਂ ਦੀ ਫੋਟੋਜ਼ ਨੇ ਪਰਿਵਾਰ ਦੀਆਂ ਵਾਇਰਲ ਹੋ ਰਹੀਆਂ ਨੇ ਕਿ ਉਹ ਦੁਬਾਰਾ ਏਅਰਪੋਰਟ ਤੋਂ ਵਾਪਸ ਦਰਬਾਰ ਸਾਹਿਬ ਮੱਥਾ ਟੇਕਣ ਗਏ ਅਤੇ ਅਰਦਾਸ ਕਰਨ ਗਏ ਕਿ ਅਸੀਂ ਆਪਣੀ ਧਰਤੀ ਨੂੰ ਵਾਪਸ ਜਿੱਥੇ ਅਸੀਂ ਦਾਣਾ ਪਾਣੀ ਮਹਾਰਾਜ ਨੇ ਲਿਖਿਆ ਹੋਇਆ ਹੈ ਨਿਊਜ਼ੀਲੈਂਡ ਵਿਖੇ ਉਹ ਪੱਕੇ ਨੇ ਵਸਨੀਕ ਨੇ ਉਹ ਵਾਪਸ ਆਉਣਾ ਚਾਹੁੰਦੇ ਨੇ ਪਰ 28 ਤਰੀਕ ਤੱਕ ਕਹਿ ਲਓ ਕਿ ਆਲਮੋਸਟ 20 ਦਿਨ ਜਿਹੜਾ ਉਹਨਾਂ ਨੂੰ ਰੋਕ ਦਿੱਤਾ ਗਿਆ ਕਿ ਉਹ 20 ਦਿਨ ਕੋਈ ਵੀ ਫਲਾਈਟ ਇੰਡੀਆ ਤੋਂ ਨਹੀਂ ਆਏਗੀ ਉਸਦਾ ਕਾਰਨ ਇਹੀ ਹੈ ਕਿ ਜਿਹੜੇ ਕਰੋਨਾ ਦੇ ਪੋਜ਼ੀਟਿਵ ਕੇਸਿਸ ਆਉਂਦੇ ਨੇ ਕਿਉਂਕਿ ਉੱਥੋਂ ਸਾਰੇ ਨੈਗੇਟਿਵ ਤੁਰਦੇ ਨੇ ਰਸਤੇ ਦੇ ਵਿੱਚ ਆਉਂਦੇ ਆਉਂਦੇ ਇੱਥੇ ਆ ਕੇ ਪੋਜ਼ੀਟਿਵ ਹੋ ਜਾਂਦੇ ਨੇ ਸੋ ਇਸ ਚੀਜ਼ ਦਾ ਸਿੱਧੇ ਸਿੱਧੇ ਜਿਹੜਾ ਸਵਾਲੀਆ ਨਿਸ਼ਾਨ ਜਿਹੜਾ ਉਹ ਭਾਰਤ ਦੇ ਵਿੱਚ ਜੋ ਵੀ ਸਿਸਟਮ ਹੈ ਉਸ ਦੇ ਉੱਪਰ ਇੱਕ ਸਵਾਲੀਆ ਚਿੰਨ ਖੜਾ ਹੁੰਦਾ ਕਿ ਕਿਵੇਂ ਜਿਹੜੇ ਨੈਗੇਟਿਵ ਰਿਪੋਰਟਾਂ 24 ਘੰਟੇ ਤੋਂ ਘੱਟ ਦੇ ਸਮੇਂ ਦੇ ਵਿੱਚ ਬੰਦਾ ਕਿਵੇਂ ਪੋਜ਼ੀਟਿਵ ਹੋ ਜਾਂਦਾ ਹੈ ਨਿਊਜ਼ੀਲੈਂਡ ਦੇ ਵਿੱਚ ਆ ਕੇ ਸੋ ਇਹ ਸਵਾਲ ਜਿਹੜਾ ਭਾਰਤ ਦੀ ਹੈਲਥ ਔਰਗਨਾਈਜੇਸ਼ਨ ਦੇ ਉੱਪਰ ਮਨਾਂ ਦੇ ਵਿੱਚ ਆਇਆ ਹੈ ਕਿ ਕਿਵੇਂ ਜਿਹੜਾ ਉੱਥੇ ਸਿਸਟਮ ਠੀਕ ਹੈ ਜਾਂ ਨਹੀਂ ਕਿਵੇਂ ਉੱਥੇ ਚੱਲ ਰਿਹਾ ਹੈ ਜਾਂ ਨਹੀਂ ਚੱਲ ਰਿਹਾ ਸੋ ਭਾਰਤ ਦੇਸ਼ ਦੀ ਸਿਫਤ ਕਰਨ ਦੇ ਵਿੱਚ ਇੰਡੀਆ ਦੇ ਸਿਸਟਮ ਦੀ ਸਿਫਤ ਕਰਨ ਦੇ ਵਿੱਚ ਇਨਸਾਨ ਹੁਣ 2 ਵਾਰ ਸੋਚਦਾ ਕਿ ਸਿਫਤ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ ਕਿਉਂਕਿ ਢਾਂਚਾ ਜਿਹੜਾ ਉਹ ਭਾਰਤ ਦਾ ਕਿਸੇ ਵੀ ਵਿਭਾਗ ਦਾ ਲੈ ਲਓ ਪੁਲਿਸ ਮਹਿਕਮਾ ਲੈ ਲਓ ਕੋਈ ਵੀ ਮਹਿਕਮਾ ਲੈ ਲਓ ਸਾਰਾ ਵਿਗੜਿਆ ਹੋਇਆ ਸਾਰੇ ਪਾਸੇ ਕਰਪਸ਼ਨ ਦੇ ਜਿਹੜਾ ਕੀੜੇ ਨੇ ਡੰਗ ਬੜੀ ਗਹਿਰਾਈ ਦੇ ਵਿੱਚ ਮਾਰਿਆ ਹੋਇਆ ਇਸੇ ਸੋ ਬਿਲਕੁਲ ਜੀ ਸੋ ਇਹ ਜਿਹੜੀ ਖਬਰ ਸੀ ਥੋੜ੍ਹਾ ਜਿਹਾ ਇਸ 'ਤੇ ਵੀ ਚਾਨਣਾ ਪਾਉਣਾ ਬਣਦਾ ਸੀ ਚਲੋ ਇੱਕ ਉਮੀਦ ਹੈ ਕਿ ਉਹ ਵਸਨੀਕ ਨੇ ਆ ਤਾਂ ਜਾਣਗੇ ਵਾਪਸ ਕਿਉਂਕਿ ਉਹਨਾਂ ਦੀ ਧਰਤੀ ਹੈ ਉਹਨਾਂ ਨੂੰ ਰੂਲ ਦੇ ਮੁਤਾਬਕ ਆ ਸਕਦੇ ਨੇ ਪਰ ਜਿਹੜੇ ਮਾਈਗਰੈਂਟਸ ਨੇ ਉਹ ਵਿਚਾਰੇ ਉਹਨਾਂ ਦਾ ਕਦੋਂ ਆਉਣਗੇ ਕਿ ਨਹੀਂ ਆਉਣਗੇ ਕੀ ਉਹਨਾਂ ਦਾ ਭਵਿੱਖ ਹੈ ਸੋ ਇਸ ਦੇ ਉੱਪਰ ਵੀ ਜਿਹੜਾ ਉਹ ਸਵਾਲ ਉਹ ਸਰਕਾਰਾਂ ਨੂੰ ਪੁੱਛ ਰਹੀਆਂ ਨੇ ਕਿ ਸਾਡੀ ਕੀ ਗਲਤੀ ਅਸੀਂ ਤਾਂ ਟੈਕਸ ਵੀ ਭਰੇ ਨੇ ਅਸੀਂ ਤਾਂ ਇੰਨੀਆਂ ਫੀਸਾਂ ਵੀ ਦੇ ਕੇ ਇਸ ਕੰਟਰੀ ਦੇ ਵਿੱਚ ਆਪਣਾ ਭਵਿੱਖ ਬਣਾਉਣ ਦੇ ਲਈ ਆਏ ਸੀ ਪਰ ਫਿਰ ਨਾਕਾਮਯਾਬੀ ਅਤੇ ਕੋਈ ਖੁਸ਼ੀ ਦੀ ਕਿਰਨ ਉਮੀਦ ਨਹੀਂ ਜਾਗ ਰਹੀ ਮਾਈਗਰੈਂਟਸ ਵੀਰਾਂ ਦੇ ਲਈ ਸੋ ਅਰਦਾਸ ਕਰਦੇ ਹਾਂ ਜੀ ਸਭ ਕੁਝ ਠੀਕ ਠਾਕ ਹੋਵੇ ਹਰ ਇੱਕ ਇਨਸਾਨ ਦੇ ਆਪੋ ਆਪਣੇ ਕਰਮ ਹੁੰਦੇ ਨੇ ਆਪੋ ਆਪਣਾ ਕਰਮਾਂ ਦੇ ਮੁਤਾਬਕ ਜੋ ਪਰਮਾਤਮਾ ਨੇ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਸਿਰਫ ਉਹੀ ਹੁੰਦਾ ਇਨਸਾਨ ਜਿੰਨਾ ਮਰਜ਼ੀ ਜ਼ੋਰ ਲਾਈ ਜਾਵੇ ਵੀ ਆਹ ਮੈਂ ਕਰ ਰਿਹਾ ਆਹ ਮੈਂ ਕਰ ਰਿਹਾ ਨਹੀਂ ਇਹ ਕੁਝ ਨਹੀਂ ਉਸ ਮਾਲਕ ਦੇ ਹੀ ਰੰਗ ਨੇ ਉਹ ਮਾਲਕ ਹੀ ਸਭ ਕੁਛ ਕਰ ਰਿਹਾ ਮੈਂ ਵੀ ਇੱਥੇ ਆ ਕੇ ਮੇਰੀ ਕੋਈ ਨਹੀਂ ਮੈਂ ਹੈਗੀ ਕਿ ਮੈਂ ਜੀ ਸ਼ੋਅ ਕਰ ਰਿਹਾ ਆ ਕੇ ਅਤੇ ਮੇਰੇ ਨਾਲ ਸਰੋਤੇ ਜੁੜੇ ਹੋਏ ਨੇ ਉਹ ਮਾਲਕ ਵੱਲੋਂ ਜਾਂ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਤੁਹਾਨੂੰ ਇੰਟਰਟੇਨ ਕਰ ਰਹੇ ਹਾਂ ਤੁਸੀਂ ਵੀ ਸੁਣ ਰਹੇ ਹੋ ਸੋ ਇਹ ਸਾਰਾ ਕਾਰਜ ਉਸ ਪਰਮਾਤਮਾ ਵੱਲੋਂ ਬਣਾਇਆ ਹੋਇਆ ਹੈ ਸੋ ਉਸ ਦੇ ਵਿੱਚ ਹੀ ਸਾਰੇ ਚੱਲ ਰਹੇ ਨੇ ਉਸ ਤੋਂ ਬਾਹਰ ਕੋਈ ਨਹੀਂ ਜਾ ਰਿਹਾ ਜੇ ਪੁਲਿਸ ਬਣੀ ਹੈ ਤਾਂ ਚੋਰ ਵੀ ਬਣੇ ਨੇ ਤਾਂ ਕਿ ਪੁਲਿਸ ਬਦਮਾਸ਼ ਚੋਰ ਜਿਹੜੇ ਗਲਤੀਆਂ ਕਰਨਗੇ ਤਾਂ ਕਿ ਪੁਲਿਸ ਦੀ ਰੋਟੀ ਵੀ ਪੁਲਿਸ ਦੀ ਜਿਹੜਾ ਅੰਨ ਜਲ ਵੀ ਚੱਲਦਾ ਰਹੇ ਸੋ ਸਾਰੇ ਤਰ੍ਹਾਂ ਦੇ ਲੋਕ ਇੱਥੇ ਇਸ ਦੁਨੀਆਂ ਦੇ ਵਿੱਚ ਮੌਜੂਦ ਨੇ 11:40 ਦਾ ਸਮਾਂ ਹੋ ਗਿਆ ਜੀ ਸੋ ਅਸੀਂ ਹਰ ਵਾਰ ਕੋਸ਼ਿਸ਼ ਕਰਦੇ ਹਾਂ ਕਿ ਉਸ ਪਰਮਾਤਮਾ ਦੇ ਨਾਲ ਅਸੀਂ ਜੁੜੀਏ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਕਿ ਅਸੀਂ ਕਿਸੇ ਵੀ ਵੇਲੇ ਪਰਮਾਤਮਾ ਸਾਡੇ ਉੱਪਰ ਕੋਈ ਦੁੱਖ ਤਕਲੀਫ਼ ਕੋਈ ਮਾੜਾ ਸਮਾਂ ਆ ਸਕਦਾ ਸੋ ਅਸੀਂ ਅਰਦਾਸ ਦੁੱਖ ਵੇਲੇ ਅਰਦਾਸ ਹਰ ਵੇਲੇ ਸ਼ੁਕਰਾਨਾ ਸੁੱਖ ਵੇਲੇ ਜਿਹੜਾ ਸਿਮਰਨ ਅਸੀਂ ਕਰਨਾ ਸੋ ਦੁੱਖ ਦੇ ਵਿੱਚ ਅਸੀਂ ਅਰਦਾਸ ਕਰਾਂਗੇ ਸੱਚਿਆ ਪਾਤਸ਼ਾਹ ਕਿ ਸਾਨੂੰ ਰੱਖ ਲੈ ਅਤੇ ਸਾਡੇ 'ਤੇ ਜਿਹੜਾ ਦੁੱਖ ਆਇਆ ਉਸ ਤੋਂ ਸਾਨੂੰ ਹੁਣ ਪਾਰ ਤਾਰਾ ਕਰ ਦੇ ਸੋ ਆਓ ਜੀ ਅਸੀਂ ਇੱਕ ਮਾਲਕ ਦੇ ਨਾਲ ਸਾਂਝ ਪਾਉਣੀ ਹੈ ਅੱਜ ਬਹੁਤ ਹੀ ਵੱਖਰੇ ਤਰ੍ਹਾਂ ਦੀ ਗੁਰਬਾਣੀ ਦਾ ਸ਼ਬਦ ਮੈਂ ਤੁਹਾਡੇ ਲਈ ਲੈ ਕੇ ਆਇਆ ਤੁਹਾਨੂੰ ਬਹੁਤ ਹੀ ਵਧੀਆ ਲੱਗੇਗਾ ਤੁਹਾਨੂੰ ਵਿਆਖਿਆ ਸੁਣ ਕੇ ਹੀ ਬਹੁਤ ਆਨੰਦ ਆਏਗਾ ਅਤੇ ਜਦੋਂ ਤੁਸੀਂ ਸ਼ਬਦ ਸੁਣਨਾ ਤੁਸੀਂ ਵੀ ਕਹੋਗੇ ਵਾਹ ਮਾਲਕਾ ਪਈ ਬਹੁਤ ਹੀ ਬੇਅੰਤ ਬਾਣੀ ਬਹੁਤ ਹੀ ਅਸੀਂ ਭਾਗਾ ਵਾਲੇ ਹਾਂ ਕਿ ਬਾਣੀ ਰਚੀ ਹੋਈ ਹੈ ਅਸੀਂ ਰੰਗ ਮਾਣਾਂਗੇ ਬਾਣੀ ਦਾ ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਰਚੀ ਹੋਈ ਬਾਣੀ ਹੈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹ ਜੀ ਦੀ ਰਚੀ ਹੋਈ ਬਾਣੀ ਹੈ ਮਹਾਰਾਜ ਕੀ ਕਹਿ ਰਹੇ ਨੇ ਜੀ ਆਪਣੇ ਸਰੀਰ ਦੇ ਬਾਰੇ ਜ਼ਿਕਰ ਕਰ ਰਹੇ ਨੇ ਗੁਰਬਾਣੀ ਦੇ ਵਿੱਚ ਸਰੀਰ ਦੇ ਬਾਰੇ ਜ਼ਿਕਰ ਹੋਇਆ ਜੀ ਸ਼ਬਦ ਕੁਛ ਇਸ ਤਰ੍ਹਾਂ ਹੈ ਜੀ ਤੇਰੇ ਬੰਕੇ ਲੋਇਣ ਦੰਤ ਰਿਸਾਲਾ ਇਸ ਦੇ ਜਿਹੜੇ ਅੰਗਰੇਜ਼ੀ ਦੇ ਅਰਥ ਨੇ ਯੋਰ ਆਈਜ਼ ਆਰ ਸੋ ਬਿਊਟੀਫੁੱਲ ਐਂਡ ਯੋਰ ਟੀਥ ਆਰ ਡਿਲਾਈਟਫੁੱਲ ਸੋਹਣੇ ਨੱਕ ਜਿੰਨ ਲੰਬੜੇ ਵਾਲਾ ਇਹਦੇ ਇੰਗਲਿਸ਼ ਦੇ ਅਰਥ ਨੇ ਜੀ ਯੂਅਰ ਨੋਜ਼ ਇਜ਼ ਸੋ ਗਰੇਸਫੁੱਲ ਐਂਡ ਯੋਰ ਹੇਅਰ ਇਜ਼ ਸੋ ਲੌਂਗ ਕੰਚਨ ਕਾਇਆ ਸੋਇਨੇ ਕੀ ਢਾਲਾ ਯੂਅਰ ਬੋਡੀ ਇਜ਼ ਸੋ ਪ੍ਰੀਸ਼ੀਅਸ ਕਾਸਟ ਇਨ ਗੋਲਡ ਸੋ ਜੇਕਰ ਗੁਰਬਾਣੀ ਨੂੰ ਪੜ੍ਹਿਆ ਜਾਵੇ ਤੇਰੇ ਬੰਕੇ ਲੋਇਣ ਦੰਤ ਰਸਾਲਾ ਤੇਰੇ ਬੰਕੇ ਲੋਇਣ ਦੰਤ ਰਿਸਾਲਾ ਸੁੰਦਰ ਹਨ ਤੇਰੇ ਨੈਣ ਅਤੇ ਰੱਬ ਦਾ ਘਰ ਤੇ ਤੇਰੇ ਦੰਦ ਸੋਹਣੇ ਨੱਕ ਜਿਨ ਲੰਬੜੇ ਵਾਲਾ ਤੂੰ ਉਹ ਸਾਹਿਬ ਹੈ ਜਿਸ ਦਾ ਸੁਲੱਖਾ ਹੈ ਨੱਕ ਅਤੇ ਲੰਮੇ ਹਨ ਕੇਸ ਲੰਮੇ ਵਾਲਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਹੈ ਸੋ ਸਾਰਾ ਜ਼ਿਕਰ ਹੈ ਗੁਰਬਾਣੀ ਨੂੰ ਪੜ੍ਹਿਆ ਜੇ ਗਹਿਰਾਈ ਦੇ ਵਿੱਚ ਜਾਵੇ ਤਾਂ ਹਰ ਇੱਕ ਚੀਜ਼ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਉਸ ਮਹਾਰਾਜ ਨੇ ਕੀਤਾ ਹੋਇਆ ਹੈ ਕੰਚਨ ਕਾਇਆ ਸੋਏ ਨੇ ਕੀ ਢਾਲਾ ਸਵਰਨ ਰੂਪ ਵਿੱਚ ਢਲਿਆ ਹੋਇਆ ਤੇਰਾ ਸਰੀਰ ਅਮੋਲਕ ਹੈ ਸੋ ਸੋਹਣੇ ਨੈਣਾਂ ਦੀ ਗੱਲ ਹੋਈ ਹੈ ਨੱਕ ਦੀ ਗੱਲ ਹੋਈ ਹੈ ਲੰਮੇ ਵਾਲਾਂ ਦਾ ਜ਼ਿਕਰ ਗੁਰਬਾਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਿਆਨ ਕਰ ਰਹੇ ਨੇ ਸੋ ਸ਼ਬਦ ਹੈ ਜੀ ਤੇਰੇ ਬੰਕੇ ਲੋਇਣ ਦੰਤ ਰਸਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ ਸੋ ਭੁੱਲ ਚੁੱਕ ਮਾਫ਼ ਕਰਨੀ ਜੀ ਗੁਰਬਾਣੀ ਪੜ੍ਹਦੇ ਸੁਣਦੇ ਜੇਕਰ ਗਲਤ ਪ੍ਰੋਨਾਂਸੀਏਸ਼ਨ ਹੋ ਜਾਂਦੀ ਹੈ ਸੋ ਦਰਬਾਰ ਸਾਹਿਬ 'ਚ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਦਰਬਾਰ ਸਾਹਿਬ ਦੇ ਗੂੰਜ ਹਮੇਸ਼ਾ ਇਸ ਸ਼ੋਅ ਦੇ ਰਾਹੀਂ ਸਟਾਰਟਿੰਗ ਦੇ ਵਿੱਚ ਪੈਂਦੀ ਹੈ ਕਿਉਂਕਿ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਅਰਦਾਸ ਦੇ ਵਿੱਚ ਆਉਂਦਾ ਹੈ ਸਾਰੀ ਦੁਨੀਆਂ ਤਰਸਦੀ ਹੈ ਦਰਬਾਰ ਸਾਹਿਬ ਜਾਣ ਨੂੰ ਕੋਈ ਵੀ ਐੱਨ ਆਰ ਆਈ 100% ਦੇ ਵਿੱਚੋਂ 99% ਐੱਨ ਆਰ ਆਈ ਕੋਈ 1% ਜਿਹੜਾ ਕਹਿ ਲਓ ਵੀ ਕਿਸਮਤ ਵਾਲਾ ਨਹੀਂ ਹੋਏਗਾ ਜਿਹੜਾ ਇੰਡੀਆ ਜਾ ਕੇ ਕਹੂਗਾ ਵੀ ਦਰਬਾਰ ਸਾਹਿਬ ਗੋਲਡਨ ਟੈਂਪਲ ਦੇ ਅਸੀਂ ਦਰਸ਼ਨ ਨਹੀਂ ਕਰਨੇ ਸਾਰੇ ਹੀ ਜਦੋਂ ਐੱਨ ਆਰ ਆਈ ਜਾਂਦੇ ਨੇ ਤਾਂ ਆਪਣੀ ਫੇਸਬੁੱਕ ਪ੍ਰੋਫਾਈਲਾਂ 'ਤੇ ਦਰਬਾਰ ਸਾਹਿਬ ਦੀਆਂ ਫੋਟੋਜ਼ ਜ਼ਰੂਰ ਪਾਉਂਦੇ ਨੇ ਪੋਸਟ ਕਰਕੇ ਕਿ ਹਾਂਜੀ ਅਸੀਂ ਵੀ ਦਰਬਾਰ ਸਾਹਿਬ ਮੱਥਾ ਟੇਕ ਕੇ ਆਏ ਹਾਂ ਸੋ ਤੁਸੀਂ ਇੱਥੇ ਬੈਠੇ ਹੋ ਜੀ ਸਾਰੇ ਕੰਮਾਂ ਕਾਜਾਂ 'ਚ ਡਟੇ ਹੋਏ ਨੇ ਭੈਣਾਂ ਘਰ ਬੈਠੀਆਂ ਨੇ ਬੱਚੇ ਸਾਂਭ ਰਹੀਆਂ ਨੇ ਪਤਾ ਕਿਉਂਕਿ ਕੌਲਾਂ ਆਉਂਦੀਆਂ ਨੇ ਤਾਂ ਪਤਾ ਲੱਗਾ ਕਿ ਭੈਣਾਂ ਵੀ ਘਰ ਬੱਚੇ ਸਾਂਭਦੀਆਂ ਨੇ ਅਤੇ ਕੌਲ ਸ਼ੋਅ ਦੇ ਨਾਲ ਜੁੜਦੀਆਂ ਨੇ ਖੇਤਾਂ ਦੇ ਵਿੱਚ ਬੰਦੇ ਡਟੇ ਹੋਏ ਨੇ ਟਰੈਕਟਰਾਂ ਦੇ ਉੱਪਰ ਬੰਦੇ ਡਟੇ ਹੋਏ ਨੇ ਕੀਵੀ ਦਾ ਕੰਮ ਜਾਰੀ ਹੈ ਜੀ ਅੰਗੂਰਾਂ ਦਾ ਕੰਮ ਜਾਰੀ ਹੈ ਟੈਕਸੀਆਂ ਦੇ ਵਿੱਚ ਸਰੋਤੇ ਸੁਣ ਰਹੇ ਨੇ ਬਹੁਤ ਹੀ ਸਰੋਤੇ ਇਸ ਸ਼ੋਅ ਦੇ ਨਾਲ ਜੁੜੇ ਹੋਏ ਨੇ ਪਾਪਾ ਟੋਏ ਸਿਆਣੇ ਘਰ ਦੇ ਵਿੱਚ ਬੈਠੇ ਹੋਏ ਨੇ ਬੱਚੇ ਨਾਲ ਪੋਤੇ ਦੋਤੇ ਜੋ ਵੀ ਸਿਆਣੇ ਸਾਰੇ ਪਾਸੇ ਸ਼ੋਅ ਦੀ ਆਵਾਜ਼ ਜਾਂਦੀ ਹੈ ਕਿਉਂਕਿ ਕੌਲਾਂ ਆਉਂਦੀਆਂ ਨੇ ਗੁਰੂ ਘਰ ਵੀ ਸੰਗਤ ਮਿਲਦੀ ਹੈ ਕਿਉਂਕਿ ਆਵਾਜ਼ ਮੇਰੀ ਥੋੜ੍ਹੀ ਡਿਫਰੈਂਟ ਹੈ ਆਵਾਜ਼ ਪਛਾਣ ਲੈਂਦੇ ਹੈ ਮੈਂ ਉਹ ਸੇਵਾ ਕਰਦਾ ਸੀਗਾ ਜੀ ਦਾਲ ਵਰਤਾ ਰਿਹਾ ਸੀਗਾ ਐਤਵਾਰ ਦਾਲ ਜੀ ਕਰਦੇ ਕਰਦੇ ਤਾਂ ਇੱਕ ਭਾਈ ਸਾਹਿਬ ਉਹਨਾਂ ਨੇ ਆਵਾਜ਼ ਪਛਾਣ ਲਈ ਕਹਿੰਦੇ ਕਾਕਾ ਤੇਰੀ ਆਵਾਜ਼ ਪਛਾਣੀ ਉਹ ਲੱਗਦੀ ਆ ਮੈਂ ਕਿਹਾ ਜੀ ਅੱਛਾ ਜੀ ਮੈਂ ਕਿਹਾ ਦੱਸੋ ਕਹਿੰਦੇ ਕੋਈ ਸ਼ੋ ਵਗੈਰਾ ਮੈਂ ਕਿਹਾ ਹਾਂਜੀ ਸ਼ੁੱਕਰਵਾਰ ਨੂੰ ਜੀ ਬੈਠ ਜਾਈਦਾ ਕੁਰਸੀ ਤੇ ਆ ਕੇ ਥੋੜਾ ਜਿਹਾ ਸਵਾਲ ਲੈ ਕੇ ਆਈਦੇ ਆ ਜਿਹੜਾ ਤੁਹਾਨੂੰ ਪਾਗਲ ਕਰ ਦੇਣ ਤੁਹਾਡਾ ਦਿਮਾਗ ਥੋੜਾ ਘੁੰਮੇ ਥੋੜਾ ਜਿਹਾ ਸਵਾਲ ਦਿਮਾਗ ਲਾ ਕੇ ਲੈ ਕੇ ਆਏ ਆ ਅੱਜ ਵੀ ਲੈ ਕੇ ਆਏ ਆ ਇੱਕ ਸਵਾਲ ਤੁਹਾਨੂੰ ਪਾਵਾਂਗੇ ਵਾਊਚਰ ਦੀ ਗੱਲ ਹੋਏਗੀ $50 ਦੀ ਸੋ ਕਬੱਡੀਆਂ ਦੇ ਮੈਚ ਵੀ ਹੋਣਗੇ ਸੋ ਆਓ ਪਹਿਲਾਂ ਐਤਵਾਰ ਨੂੰ ਵੱਡਾ ਕੱਪ ਹੈ ਕਬੱਡੀ ਕੱਪ ਟਾਕਾ ਨੀ ਵਿਖੇ ਸੋ ਬਹੁਤ ਸਾਰੀ ਗੱਲਬਾਤ ਮੈਂ 10 ਮਿੰਟ ਤੋਂ ਕਰ ਲਈ ਹੈ ਤੁਹਾਡੇ ਨਾਲ ਸਾਂਝ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਸਾਂਝ ਲਾਉਣ ਦੀ ਸਾਰਿਆਂ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਪਰ ਆਓ ਜੀ ਪਹਿਲਾਂ ਉਸ ਪਰਮਾਤਮਾ ਦੇ ਨਾਲ ਪਾਈਏ ਸਾਂਝ ਕਿੰਨਾ ਸੋਹਣਾ ਸ਼ਬਦ ਹੈ ਜੀ ਤੇਰੇ ਬੰਕੇ ਲੋਇਣ ਦੰਤ ਰਸਾਲਾ ਸੋਹਣੇ ਨੱਕ ਜਿੰਨ ਲਮੜੇ ਵਾਲਾ ਆਓ ਜੀ ਫਿਰ ਪਾਈਏ ਸਾਂਝ
ਕਾਂਚਨ ਕਾਇਆ ਸੋਨੇ ਕੀ ਸਿੱਖ ਸੁਣੋ ਮਹੇਲਿਓ ਚਮਕਵਾਰ ਨਾ ਹੋ ਖੜੀਆਂ ਸਿੱਖ ਸੁਣੋ ਮਹੇਲਿਓ ਸੋਹਣੇ ਨੱਕ ਦਿਲ ਸੱਚਾ ਟੋਆ ਆਪਣੇ ਚਿੰਨ ਚ ਪਾਇਨ ਵਿੱਚ ਦਈਓ ਖੜਾ ਰੋਗ ਸੋਗ
ਸਭ ਮਿਟ ਗਏ ਨਿਤ ਨਵਾਂ ਨਰਵਾ ਦਿਨ ਰਹਿਣ ਨਾਮ ਤਹਿਂ ਦਾ ਫਿਰ ਪਾਏ ਨਾਮ ਹੋਆ ਜਿਸ ਤੇ ਉਪਜਾ ਨਾਨਕਾ ਸੋਈ ਫਿਰ ਹੋਆ ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ
ਸੱਚ ਰਤਾ ਸੱਚ ਕਿਥੋਂ ਕਰ ਹੈ ਕਮਲ ਸਵਾਮੀ ਜੀ ਜਨ ਸੋ ਬਸ ਕੇ ਕੌਣ ਦੀ ਪਾਵ ਜਨ ਜਨ ਸੋਣ ਤੇ ਸੇਵਨ ਸਵਾਮੀ ਅੰਗੁ ਜੁਲਾਇ ਬੋਲ ਸੱਚ ਪੂਰੇ ਗੁਰੂ ਉਪਦੇਸਿਆ ਨਾਨਕ ਸਭ ਸੱਚ ਪੂਰੇ ਗੁਰੂ ਉਪਦੇਸਿਆ ਨਾਨਕ ਸੁਣਾਵੇ
ਕਿਥੋਂ ਉਪਜੇ ਕਹਿ ਰਹੇ ਕਮਲ ਸਵਾਮੀ ਜੀ ਜਨ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਨ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰੂ ਉਪਦੇਸਿਆ ਨਾਨਕ ਸੁਣਾਵੇ
ਸਰੋਪਮ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਕਿਲੇ ਸਗਲ ਜਗ ਚੰਗਿਆਈਆਂ ਬੁਰਿਆਈਆਂ ਵਰਚ ਧਰਮ ਗੁਰੂਰ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਭਾਰ ਨਾਨਕ ਤੇ ਮੁਖ ਉਜਲੇ ਇਤੀ ਛੁਪੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਪੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਸਭ ਨੇ ਹਾਜ਼ਰੀ ਦੂਰ ਦਰੇਡੇ ਬੈਠੇ ਹੀ ਅਸੀਂ ਦਰਸ਼ਨ ਮੇਲੇ ਕਰ ਲੈਣੇ ਅਤੇ ਆਪਣਾ ਸੀਸ ਜਿਹੜਾ ਆਪਣਾ ਮਨ ਦੇ ਨਾਲ ਅਸੀਂ ਹਾਜ਼ਰੀ ਦਰਬਾਰ ਸਾਹਿਬ ਦੇ ਵਿੱਚ ਦੂਰ ਬੈਠੇ ਹੀ ਅਸੀਂ ਲਾ ਲਈ ਹੈ ਜੀ ਸੋ ਆਓ ਜੀ ਫਿਰ ਵੱਧਦੇ ਹਾਂ ਪ੍ਰੋਗਰਾਮ ਦੇ ਅਗਲੇ ਪਿੰਡੇ ਵੱਲ ਜੀ ਸੋ ਨੇਜ਼ਲ ਉਟਾਹੋ ਜਿਨ੍ਹਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਆ ਜੀ ਉਹਨਾਂ ਦੀ ਕਾਲ ਨਹੀਂ ਆਈ ਪਰ ਫਿਰ ਵੀ ਮੈਨੂੰ ਹੁੰਦਾ ਕਿ ਮੇਰਾ ਧਿਆਨ ਉੱਧਰ ਜਾਂਦਾ ਕਿ ਹਮੇਸ਼ਾ ਉਹਨਾਂ ਦੀ ਕਾਲ ਹੀ ਪਹਿਲਾਂ ਆਉਂਦੀ ਹੈ ਮੇਰੇ ਹਿਸਾਬ ਨਾਲ ਉਹ ਸ਼ੋਅ ਸੁਣ ਰਹੇ ਹੋਣੇ ਆ ਕਿ ਨਹੀਂ ਕਿਤੇ ਬਿਜ਼ੀ ਹੋਣਗੇ ਪਰ ਫਿਰ ਵੀ ਉਹਨਾਂ ਦਾ ਜ਼ਿਕਰ ਜਿਹੜਾ ਉਹ ਕਰਨਾ ਜ਼ਰੂਰ ਬਣਦਾ ਨੇਜ਼ਲ ਉਟਾਹੋ ਤੋਂ ਦੀਪਿਕਾ ਪਾਦੂਕੋਨ ਦੇ ਫੈਨ ਨੇ ਜੀ ਬਹੁਤ ਵੱਡੇ ਅੰਕੁਸ਼ ਕਜ਼ੁਨ ਨੇ ਉਹਨਾਂ ਦੇ ਸ਼ਰਮੀਲਾ ਦੇਵੀ ਜੀ ਉਹਨਾਂ ਦੇ ਆਂਟੀ ਜੀ ਨੇ ਅਤੇ ਸੁਨੀਤਾ ਲਾਲ ਮੋਹਨ ਲਾਲ ਉਹਨਾਂ ਦੇ ਮਾਤਾ ਪਿਤਾ ਜੀ ਨੇ ਸੋ ਨੇਜ਼ਲ ਉਟਾਹੋ ਤੋਂ ਉਹਨਾਂ ਦਾ ਜ਼ਿਕਰ ਕਰ ਰਹੇ ਹਾਂ ਜੀ ਸਾਡੇ ਫੈਨ ਨੇ ਜੀ ਬਹੁਤ ਵੱਡੇ ਇਸ ਸ਼ੋਅ ਦੇ ਸਭ ਤੋਂ ਪਹਿਲਾਂ ਉਹੀ ਸਾਨੂੰ ਕਾਲ ਕਰਦੇ ਨੇ ਜੀ ਹਾਂਜੀ ਬਿਲਕੁਲ ਜੀ ਸੇ ਥੋੜ੍ਹੀ ਜਿਹੀ ਹੋਰ ਜਾਣਕਾਰੀ ਤੁਹਾਨੂੰ ਦਿੰਦੇ ਚਲੀਏ ਕਿ ਪ੍ਰੋਗਰਾਮਾਂ ਦੇ ਬਾਰੇ ਥੋੜ੍ਹਾ ਜ਼ਿਕਰ ਕਰਦੇ ਚਲੀਏ ਕਬੱਡੀ ਕੱਪ ਦਾ ਵੀ ਜ਼ਿਕਰ ਕਰਾਂਗੇ ਅਤੇ ਕਾਲ ਵੀ ਸਾਨੂੰ ਵੱਜ ਰਹੀ ਹੈ ਮੇਰੇ ਹਿਸਾਬ ਨਾਲ ਨੇਜ਼ਲ ਹੀ ਕਾਲ ਕਰ ਰਹੇ ਹੋਣਗੇ ਸੋ ਪ੍ਰੋਗਰਾਮਾਂ ਦਾ ਕੁਛ ਇਸ ਤਰ੍ਹਾਂ ਹੈ ਕਿ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਲੇਡੀਜ਼ ਕਲਚਰਲ ਨਾਈਟ 2021 ਜਿਹੜੀ ਕਿ ਪਹਿਲਾਂ ਪੋਸਟਪੋਨ ਹੋ ਗਈ ਸੀ ਜੀ ਉਹ 1 ਮਈ ਨੂੰ ਆ ਰਹੀ ਹੈ ਵੋਡਾਫੋਨ ਇਵੈਂਟ ਸੈਂਟਰ 770 ਗ੍ਰੇਟ ਸਾਊਥ ਰੋਡ ਸਭ ਨੂੰ ਪਤਾ ਹੀ ਹੈ ਜੀ ਵੋਡਾਫੋਨ ਇਵੈਂਟ ਸੈਂਟਰ ਦੇ ਵਿੱਚ ਫ੍ਰੀ ਪਾਰਕਿੰਗ ਟਿਕਟ ਜਿਹੜੀ ਆ $10 ਰੇਡੀਓ ਸਾਡੇ ਵਾਲਾ ਇੰਡੋ ਸਪਾਈਸ ਵਰਲਡ ਉਸ ਤੋਂ ਬਾਅਦ ਜੀ ਸਪਾਰਕਲਸ ਜਵੈਲਰਸ ਅਤੇ ਘਰ ਖਰੀਦਣ ਅਤੇ ਵੇਚਣ ਲਈ ਸੰਪਰਕ ਕਰੋ ਜੀ ਸਿਮਰਨ ਕੌਰ ਰੇਮਪੀ ਸਿੱਧੂ ਸੋ ਇੰਦਰਜਰੀਆ ਫਿਲਮਸ ਗਿੱਲ ਟਰੈਵਲਸ ਲਾ ਪੰਜਾਬ ਅਰਾਈਜ਼ ਇੰਸ਼ੋਰੈਂਸ ਸੋ ਇਹ ਸਾਰੇ ਨੇ ਜੀ ਸਪੋਂਸਰ ਮੀਡੀਆ ਪਾਰਟਨਰ ਤੁਹਾਨੂੰ ਪਤਾ ਹੀ ਹੈ ਜੀ ਮੀਡੀਆ ਉੱਥੇ ਮੌਜੂਦ ਹੁੰਦਾ ਸੋ ਹਾਂ ਥੋੜ੍ਹਾ ਜਿਹਾ ਇੱਧਰ ਨਿਗਾਹ ਮਾਰਦਾ ਚੱਲਾਂ ਟਿਕਟਸ ਅਵੇਲੇਬਲ ਐਟ ਇੰਡੋ ਸਪਾਈਸ ਵਰਲਡ ਪਾਪਾ ਟੋਏ ਮਨਰੇਵਾ ਸਪਾਰਕਲਸ ਜਵੈਲਰਸ ਲਾ ਪੰਜਾਬ ਅਤੇ ਨੋਵਲਟੀ ਸਵੀਟਸ 'ਤੇ ਟਿਕਟਾਂ ਅਵੇਲੇਬਲ ਨੇ ਉਸ ਤੋਂ ਬਾਅਦ ਡਰੋਜ ਦਾ ਜਿਹੜਾ ਜ਼ਿਕਰ ਉਹ ਵੀ ਨਾਲ ਦੀ ਨਾਲ ਕਰਦੇ ਚਲੀਏ ਗੋਲਡ ਟਿੱਕਾ ਸਪਾਰਕਲਸ ਜਵੈਲਰਸ ਦੇ ਵੱਲੋਂ ਸਪਾਰਕਲਸ ਜਵੈਲਰਸ ਦੇ ਵੱਲੋਂ ਗੋਲਡ ਟਿੱਕਾ ਡਾਇਮੰਡ ਰਿੰਗ ਰੇਡੀਓ ਸਾਡੇ ਵਾਲਾ ਦੇ ਵੱਲੋਂ 2 ਗੋਲਡ ਰਿੰਗਸ ਰਿੰਪੀ ਸਿੱਧੂ ਐਂਡ ਸਿਮਰਨ ਕੌਰ ਦੇ ਵੱਲੋਂ ਜੀ ਅਤੇ 4 ਡਿਨਰ ਕੂਪਨਸ ਲਵ ਪੰਜਾਬ ਦੇ ਵੱਲੋਂ ਸੋ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਗਹਿਰਾਈ ਦੇ ਵਿੱਚ ਜ਼ਿਕਰ ਕਰਨਾ ਬਣਦਾ ਹੈ ਜੀ ਲੇਡੀਜ਼ ਕਲਚਰਲ ਨਾਈਟ 2021 ਭੈਣਾਂ ਦਾ ਪ੍ਰੋਗਰਾਮ ਹੈ ਜੀ ਜ਼ਰੂਰ ਤੁਸੀਂ ਜਾ ਕੇ ਰੰਗ ਮਾਣੋ ਇਸ ਪ੍ਰੋਗਰਾਮ ਦਾ ਅਤੇ ਕਬੱਡੀ ਕੱਪ ਵਿਸਾਖੀ ਦੇ ਮੌਕੇ ਤੇ ਜਿਹੜਾ ਕਬੱਡੀ ਕੱਪ ਟਾਕਾ ਨੀਨੀ ਗੁਰਦੁਆਰਾ ਸਾਹਿਬ ਐਤਵਾਰ ਨੂੰ ਉਹ ਹੋਣ ਜਾ ਰਿਹਾ ਜੀ ਤਕਰੀਬਨ ਇਸ ਸੀਜ਼ਨ ਦਾ ਆਖਰੀ ਕੱਪ ਹੋਏਗਾ ਪ੍ਰਮੋਸ਼ਨ ਬੜੀ ਤਕੜੀ ਜਾਰੀ ਹੈ ਆਜ਼ਾਦ ਕਲੱਬ ਦੇ ਵੱਲੋਂ ਸਪੋਰਟਸ ਐਂਡ ਕਲਚਰਲ ਆਜ਼ਾਦ ਸਪੋਰਟਸ ਐਂਡ ਕਲਚਰਲ ਕਲੱਬ ਦੇ ਵੱਲੋਂ ਇਹ ਜਿਹੜਾ ਕਬੱਡੀ ਕੱਪ ਉਹ ਕਰਾਇਆ ਜਾ ਰਿਹਾ ਹੈ ਜੀ ਟਾਕਾ ਨੀਨੀ ਗੁਰਦੁਆਰਾ ਸਾਹਿਬ ਵਿਖੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਹੁੰਮ ਹਮਾ ਕੇ ਪਹੁੰਚੋ ਜੀ ਰੌਣਕ ਵਧਾਓ ਮੇਲੇ ਦੀ ਕਬੱਡੀਆਂ ਦਾ ਰੰਗ ਮਾਣੋ ਤੁਸੀਂ ਆ ਕੇ ਤੇ ਵਾਲੀਬਾਲ ਦੇ ਮੁਕਾਬਲੇ ਵੀ ਹੋਣਗੇ ਜੀ ਵਿਸਾਖੀ ਮੌਕੇ ਕਬੱਡੀ ਟੂਰਨਾਮੈਂਟ ਵਿੱਚ ਗੋਲ ਗੱਪੇ ਕੁਲਚੇ ਛੋਲੇ ਗਰਮ ਜਲੇਬੀ ਦਾ ਲੰਗਰ ਵੀ ਜਿਹੜਾ ਉਹ ਅਟੁੱਟ ਉੱਥੇ ਵਰਤੇਗਾ ਕਿਉਂਕਿ ਖਾਣ ਪੀਣ ਦਾ ਸ਼ੌਂਕ ਹੈ ਜੀ ਸਾਰਿਆਂ ਨੂੰ ਤੇ ਮੇਰਾ ਤਾਂ ਤੁਹਾਨੂੰ ਪਤਾ ਹੀ ਹੈ ਜੀ ਹਮੇਸ਼ਾ ਖਾਣੇ ਵਾਲੇ ਸਟਾਲਾਂ ਦੇ ਉੱਪਰ ਮੈਂ ਉੱਥੇ ਨਾਗੇ ਛਾਗੇ ਮਡਰਾਉਂਦਾ ਨਜ਼ਰ ਆਉਂਦਾ ਕਿਉਂਕਿ ਮੈਂ ਖਾ ਪੀ ਕੇ ਨਾਲ ਗੇੜਾ ਵੀ ਦੇ ਦੇਦਾ ਤਾਂ ਕਿ ਚੀਜ਼ ਵੀ ਪਚਦੀ ਰਹੇ ਤੇ ਨਾਲ ਦੀ ਨਾਲ ਸਾਰੀ ਚੀਜ਼ ਜਿਹੜੀ ਆ ਉਹ ਖਾਂਦੇ ਪੀਂਦੇ ਰਹੋ ਤੇ ਘੁੰਮਦੇ ਫਿਰਦੇ ਰਹੋ ਗੁਰਦੁਆਰਾ ਸਾਹਿਬ ਦੇ ਵਿੱਚ ਨਾਲ ਨਾਲ ਚੀਜ਼ਾਂ ਪਹੁੰਚਾਓ ਤੇ ਨਾਲ ਨਾਲ ਜਿਹੜਾ ਤੁਸੀਂ ਆਨੰਦ ਮਾਣੋਗੇ ਬਹੁਤ ਵਧੀਆ ਤੇ ਸ਼ਾਨਦਾਰ ਚੀਜ਼ਾਂ ਦਾ ਸੋ ਜੀ ਜ਼ਰੂਰ ਪਹੁੰਚੋ ਟਾਕਾ ਨੀਨੀ ਗੁਰੂ ਘਰ ਕਬੱਡੀ ਦੀ ਸ਼ਾਨ ਵਧਾਓ ਤੇ ਆ ਕੇ ਆਪਣੇ ਆਪ ਨੂੰ ਐਂਟਰਟੇਨਮੈਂਟ ਕਰੋ ਸੰਗਤ ਕਰੋ ਗੁਰੂ ਘਰ ਆ ਕੇ ਤੇ ਆਓ ਜੀ ਪਹਿਲਾਂ ਗੀਤ ਸੁਣ ਲੈਂਦੇ ਹਾਂ ਇੱਕ ਤੇ ਉਸ ਤੋਂ ਬਾਅਦ ਬਾਕੀ ਦਾ ਪ੍ਰੋਗਰਾਮ ਅੱਗੇ ਜਾਰੀ ਕਰਦੇ ਹਾਂ ਆਓ ਜੀ ਫਿਰ
ਗਿਆ ਬੰਦਾ ਉਹ ਸਿਰ ਦੀ ਸੱਟ ਤੇ ਹਿੱਲਿਆ ਲੱਕ
ਨਾਈਜ਼ਲ ਓਟਾਹੋ ਤੋਂ ਉਹਨਾਂ ਦੀ ਕਾਲ ਆ ਗਈ ਹੈ ਜੀ ਸਾਨੂੰ ਤੇ ਉਹਨਾਂ ਨੇ ਅੱਜ ਸਭ ਤੋਂ ਡਿਫਰੈਂਟ ਉਹਨਾਂ ਨੂੰ ਕਿਹਾ ਕਿ ਤੁਸੀਂ ਹਮੇਸ਼ਾ ਹੀ ਦਲੇਰ ਮਹਿੰਦੀ ਨੂੰ ਜਾਂ ਹੋਰ ਗਾਇਕ ਸਿੰਗਰ ਨੂੰ ਪ੍ਰੈਫਰ ਕਰਦੇ ਹੋ ਕਿ ਤੁਸੀਂ ਇਸ ਤੋਂ ਬਿਨਾਂ ਵੀ ਹੋਰ ਕਿਸੇ ਸਿੰਗਰ ਨੂੰ ਸੁਣਦੇ ਹੋ ਕਹਿੰਦੇ ਬਾਦਸ਼ਾਹ ਉਹਨਾਂ ਦਾ ਫੇਵਰੇਟ ਅਤੇ ਬਾਦਸ਼ਾਹ ਦਾ ਕੋਈ ਵੀ ਸੌਂਗ ਚਲਾ ਦਿਓ ਸੋ ਬਾਦਸ਼ਾਹ ਦਾ ਸੌਂਗ ਜ਼ਰੂਰ ਅਸੀਂ ਨਾਈਜ਼ਲ ਲਈ ਪਲੇ ਕਰਾਂਗੇ ਅਤੇ ਅੱਜ ਉਹਨਾਂ ਦੇ ਕਜ਼ਨ ਅੰਕੁਸ਼ ਦਾ ਬਰਥਡੇ ਕੱਲ੍ਹ ਸੀ ਜੀ ਹੈਪੀ ਬਰਥਡੇ ਟੂ ਅੰਕੁਸ਼ ਉਹਨਾਂ ਦੇ ਕਜ਼ਨ ਨੇ ਜੀ ਸੋ ਉਹਨਾਂ ਨੂੰ ਹੈਪੀ ਬਰਥਡੇ ਅਸੀਂ ਵਿਸ਼ ਕਰਦੇ ਹਾਂ ਸੋ ਬਿਲਕੁਲ ਜੀ ਖਬਰਾਂ ਵੀ ਤੁਹਾਡੇ ਲਈ ਲੈ ਕੇ ਆਉਣੀਆਂ ਨੇ ਅਤੇ ਬਾਦਸ਼ਾਹ ਦਾ ਸੌਂਗ ਵੀ ਪਲੇ ਕਰਨਾ ਸੋ ਇੱਕ ਦੋ ਹੋਰ ਗੀਤ ਨੇ ਅਤੇ ਨਾਲ ਬਾਦਸ਼ਾਹ ਦਾ ਗੀਤ ਉਸ ਤੋਂ ਬਾਅਦ ਅਸੀਂ ਖਬਰਾਂ ਵੱਲ ਥੋੜ੍ਹਾ ਵਧਾਂਗੇ ਅਤੇ ਨਾਲ ਦੀ ਨਾਲ ਫਿਰ ਤਕਰੀਬਨ ਜਦੋਂ ਲੰਚ ਬ੍ਰੇਕ ਦੇ ਵਿੱਚ ਸਾਰੇ ਪਹੁੰਚ ਜਾਣਗੇ ਤਾਂ ਸਵਾਲ ਤੁਹਾਡੇ ਲਈ ਲੈ ਕੇ ਆਇਆ ਸਵਾਲ ਤੁਹਾਨੂੰ ਫਿਰ ਪੁੱਛਾਂਗੇ ਅਤੇ ਤੁਸੀਂ ਸਵਾਲ ਦਾ ਜਵਾਬ ਜਿਹੜਾ ਉਹ ਜ਼ਰੂਰ ਦੱਸਣਾ ਜੀ ਆਓ ਫਿਰ ਸੁਣੀਏ ਦੋ ਚਾਰ ਗੀਤ ਉਸ ਤੋਂ ਬਾਅਦ ਖਬਰਾਂ
ਉਹ ਵੀ ਚੁੰਨੀਆਂ ਨੂੰ ਗੋਟੇ ਲਗਵਾਉਂਦੀ ਹੋਣੀਆਂ ਤਲੀਆਂ ਤੇ ਮਹਿੰਦੀ ਨਾ ਮੋਰ ਪਾਉਂਦੀ ਹੋਣੀਆਂ ਚੜ ਕੇ ਜਨ ਜਾਣੀ ਯਾਰ ਨੇ ਖੋਲਿਆ ਪਿਆਰ ਦਾ ਬੂਹਾ ਜਗ ਨੂੰ ਮੈਂ ਭੁੱਲ ਜਾਵਾਨੀ ਦੱਸਦੇ ਕਿੱਦਾਂ ਗੱਲ ਤੈਨੂੰ ਸਮਝਾਵਾਨੀ ਅਬ ਤੂੰ ਛੱਡ ਦੇ ਉਹਨੂੰ ਜੋ ਹੈ ਤੇਰੇ ਨਾਂ ਨਖਰੇ ਕਿਉਂ ਕਰਦੇ ਆ ਮੈਨੂੰ ਜੱਚਦਾ ਨਹੀਂ ਕਿੰਨਾ ਸਵਾਲ ਕਰਦੇ ਇੰਨਾ ਮੈਂ ਸੁਣਦਾ ਨਹੀਂ ਹੋਰ ਦੱਸ ਕਿੰਨੀ ਤਰੀਫ ਚਾਹੀਦੀ ਹੈ ਤੈਨੂੰ ਕਰੇ ਬਲੋ बाकी करे शाइन तू करे ग्लो जीन्स डाली डाली तूने जो वो तेरी बूटी पे टाइट बेबी जैसे मेरा फ्लो बेबी गॉड डैम तू है 100 बाकी एवरेज तू है सैवेज बेबी तू है रॉ मुझे तेरी बारी की हर वो चीज लगे सेक्सी जो बाकियों को लगती है फ्लॉ Baby, let's go right now. देखो मुझे wait ना इतने कराओ. लक तेरा lean, बातें तेरी mean. Titan पे है तो क्यों खाती भाव? और दस किमी तेरी फोन चाहिए दिया तेरे क्यों समझे ना बातें मेरी तो क्यों है लड़ दी सूरत है सोनी सीरत तेरी बेवफा समझे ना इशारे हकीनी वारी मैं कहा तू आज चल मेरे ना नखरे क्यों कर दिए मैनू चचेदा नहीं कितना सवाल कर दिए ना मैं सुनता नहीं और दस कितनी तरीफ चाहिए दिया ਮੂਰੇ ਜੋ
ਸੋ ਗੀਤਾ ਸੰਗੀਤਾਂ ਦਾ ਸਿਲਸਿਲਾ ਜਿਹੜਾ ਉਹ ਇਸੇ ਤਰ੍ਹਾਂ ਜਾਰੀ ਰਹੇਗਾ ਥੋੜ੍ਹਾ ਜਿਹਾ ਅਸੀਂ ਹੁਣ ਖਬਰਾਂ ਵੱਲ ਵੀ ਵੱਧਦੇ ਚੱਲੀਏ ਕਿ ਪੰਜਾਬ ਦੇ ਕਿਸਾਨ ਬਦਨਾਮ ਕਰਨ ਦੀ ਵੱਡੀ ਸਾਜਿਸ਼ ਹਰਿਆਣਾ 'ਚ ਕਿਸਾਨਾਂ 'ਤੇ ਅੱਤਿਆਚਾਰ ਸੋ ਬਹੁਤ ਕਹਿ ਲਓ ਕਿ ਕੱਲ੍ਹ ਤੱਕ ਜੋ ਵੀ ਮਾਹੌਲ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕਿਸਾਨੀ ਸੰਘਰਸ਼ ਦੇ ਉੱਪਰ ਬਣਿਆ ਹੋਇਆ ਹੋਰ ਬਹੁਤ ਸਾਰੀਆਂ ਖਬਰਾਂ ਦੇ ਹੋਰ ਬਹੁਤ ਸਾਰੇ ਮੁੱਦੇ ਸਵਰਨ ਸਿੰਘ ਟੈਣਾ ਦੇ ਪਾਸੋਂ ਤੁਸੀਂ ਅਤੇ ਭੈਣ ਹਰਮਨ ਥਿੰਦ ਦੀ ਆਵਾਜ਼ ਦੇ ਵਿੱਚ ਖਬਰਾਂ ਤੁਸੀਂ ਜ਼ਰੂਰ ਸਾਂਝ ਪਾਓ ਜੀ ਰੇਡੀਓ ਸਾਡੇ ਵਾਲਾ ਦੇ ਮਾਧਿਅਮ ਦੇ ਰਾਹੀਂ ਇਹ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਨੇ ਜੀ ਸੋ ਆਓ ਆਪਾਂ 10 ਕੁ ਮਿੰਟ ਦੀ ਸਾਂਝ ਜਿਹੜੀ ਖਬਰਾਂ ਨਾਲ ਪਾਈਏ ਉਸ ਤੋਂ ਬਾਅਦ ਬਾਕੀ ਦੀਆਂ ਖਬਰਾਂ ਅਸੀਂ ਸਵਾਲ ਜਵਾਬ ਦਾ ਸਿਲਸਿਲਾ ਜਿਹੜਾ ਉਹ ਲੈ ਕੇ ਆਉਣਾ ਉਸ ਤੋਂ ਬਾਅਦ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ ਆਓ ਪਹਿਲਾਂ ਥੋੜ੍ਹੀ ਜਿਹੀ ਸਾਂਝ ਅਸੀਂ ਖਬਰਾਂ ਦੇ ਨਾਲ ਪਾਉਂਦੇ ਹਾਂ ਜਾਣੀਏ ਕਿ ਕੀ ਚੱਲ ਰਿਹਾ ਹੈ ਜੀ ਪੰਜਾਬ ਦੇ ਵਿੱਚ
ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਖਬਰਾਂ ਲੈ ਕੇ ਹਾਜ਼ਰ ਹਾਂ ਮੈਂ ਹਾਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਇਹ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਹੈ ਇੰਡੋ ਸਪਾਈਸ ਵਰਲਡ ਤੇ ਮਨੀਗ੍ਰਾਮ ਨੇ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ
ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਰੇਡੀਓ ਸਾਡੇ ਵਾਲਾ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਸਰ ਫਸਲਾਂ ਦੀ ਸਿੱਧੀ ਅਦਾਇਗੀ ਦੇ ਮੁੱਦੇ ਦੇ ਉੱਪਰ ਅੱਜ ਕੇਂਦਰੀ ਮੰਤਰੀ ਦੇ ਨਾਲ ਮੀਟਿੰਗ ਹੋਏਗੀ ਜੀ
ਬਿਲਕੁਲ ਜੀ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਵੀ ਐਤਕੀ ਜਿਹੜੀ ਫਸਲ ਦੀ ਅਦਾਇਗੀ ਆ ਉਹ ਕਿਹੜੇ ਹਿਸਾਬ ਨਾਲ ਕਰੂ ਕੇਂਦਰ ਦੇ ਵੱਲੋਂ ਦੋ ਟੋਕੇ ਗੱਲ ਕਹਿ ਦਿੱਤੀ ਗਈ ਹੈ ਜੀ ਕਿ ਐਤਕੀ ਤਾਂ ਖਾਤਿਆਂ ਦੇ ਵਿੱਚ ਹੀ ਕਿਸਾਨਾਂ ਦੇ ਪੈਸੇ ਪੈਣਗੇ ਪਰ ਪੰਜਾਬ ਦੀ ਸਰਕਾਰ ਨੇ ਗੱਲ ਕਹੀ ਹੈ ਵੀ ਨਹੀਂ ਏਦਾਂ ਮਨਜ਼ੂਰ ਨਹੀਂ ਕਿਸਾਨ ਵੀ ਕਹਿੰਦੇ ਏਦਾਂ ਮਨਜ਼ੂਰ ਨਹੀਂ ਆੜ੍ਹਤੀ ਵੀ ਕਹਿੰਦੇ ਸਾਨੂੰ ਏਦਾਂ ਮਨਜ਼ੂਰ ਨਹੀਂ ਪਰ ਕੇਂਦਰ ਦੀ ਸਰਕਾਰ ਹਾਲੇ ਤੱਕ ਤਾਂ ਇਸ ਗੱਲ ਦੇ ਉੱਤੇ ਅੜੀ ਹੋਈ ਹੈ ਵੀ ਏਦਾਂ ਹੀ ਤੁਹਾਨੂੰ ਮਨਜ਼ੂਰ ਕਰਨਾ ਪੈਣਾ ਦੂਜੀ ਮਹੱਤਵਪੂਰਨ ਗੱਲ ਇਹ ਹੈਗੀ ਹੈ ਵੀ ਅੱਜ ਇਸ ਮਸਲੇ ਦੇ ਉੱਤੇ ਚਾਰ ਕਾਂਗਰਸ ਦੇ ਨੇਤਾਵਾਂ ਨੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਨਾਲ ਗੱਲਬਾਤ ਕਰਨੀ ਆ ਜਿਹੜੇ ਪਿਊਸ਼ ਗੋਇਲ ਆ ਇਹਨਾਂ ਦੇ ਕੋਲੇ ਰੇਲ ਮਹਿਕਮਾ ਵੀ ਆ ਇਹਨਾਂ ਦੇ ਕੋਲੇ ਖੁਰਾਕ ਵਾਲਾ ਮਹਿਕਮਾ ਵੀ ਹੈ ਸੋ ਅੱਜ ਇਹਨਾਂ ਦੇ ਨਾਲ ਮੀਟਿੰਗ ਹੋਣੀ ਆ ਭਾਰਤੀ ਸਮੇਂ ਦੇ ਮੁਤਾਬਕ 4 ਵਜੇ ਦੁਪਹਿਰੇ ਕਹਿ ਲਈਏ ਜਾਂ ਆਸਣ ਜਦੋਂ ਸ਼ੁਰੂ ਹੁੰਦੀ ਉਦੋਂ ਦੀ ਗੱਲ ਕਰ ਲਈਏ ਇਹ ਜਿਹੜੇ ਚਾਰ ਜਾਣੇ ਹੋਣਗੇ ਪੰਜਾਬ ਦੇ ਨੇਤਾ ਇਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਆ ਇਹਦੇ ਵਿੱਚ ਵਿਜੇਂਦਰ ਸਿੰਗਲਾ ਭਾਰਤ ਭੂਸ਼ਣ ਆਸ਼ੂ ਤੇ ਜਿਹੜੇ ਮੰਡੀਕਰਨ ਬੋਰਡ ਦੇ ਚੇਅਰਮੈਨ ਹੈਗੇ ਲਾਲ ਸਿੰਘ ਇਹਨਾਂ ਚਾਰਾਂ ਜਣਿਆਂ ਨੇ ਮੀਟਿੰਗ ਕਰਨੀ ਆ ਸੋ ਮੀਟਿੰਗ ਦੇ ਵਿੱਚ ਕੀ ਨਿਕਲਦਾ ਇਹ ਵਕਤ ਬਿਆਨ ਕਰੂਗਾ ਪਰ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਚਿੱਠੀ ਪ੍ਰਧਾਨ ਮੰਤਰੀ ਮੋਦੀ ਨੂੰ ਲਿਖ ਚੁੱਕੇ ਆ ਕਿ ਜੀ ਸਾਡੇ ਮਸਲੇ ਦਾ ਹੱਲ ਕਰੋ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਮੈਨੂੰ ਮਿਲਣ ਦਾ ਵਕਤ ਦਿਓ ਹਾਲੇ ਤੱਕ ਮੁੱਖ ਮੰਤਰੀ ਨੂੰ ਮਿਲਣ ਦਾ ਵਕਤ ਨਹੀਂ ਮਿਲਿਆ ਪਰ ਪਿਊਸ਼ ਗੋਇਲ ਦੇ ਨਾਲ ਮੀਟਿੰਗ ਤੈਅ ਹੋ ਗਈ ਹੈ ਤੇ ਚਾਰ ਜਣੇ ਪੰਜਾਬ ਦੇ ਜਾਣਗੇ ਤਿੰਨ ਵਜ਼ੀਰ ਤੇ ਇੱਕ ਚੇਅਰਮੈਨ ਸੋ ਵਿੱਚੋਂ ਕੀ ਨਿਕਲ ਕੇ ਆਊਗਾ ਇਹ ਆਪਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਾਂਗੇ ਗੱਲਬਾਤ ਪਰ ਗੱਲ ਇਹ ਹੈ ਵੀ ਪੰਜਾਬ ਦੀ ਸਰਕਾਰ ਇਹ ਚਾਹੁੰਦੀ ਹੈ ਵੀ ਕੇਂਦਰ ਦੀ ਸਰਕਾਰ ਪੰਜਾਬ ਵਾਸਤੇ 1 ਸਾਲ ਦਾ ਸਮਾਂ ਹੋਰ ਦੇਵੇ ਮੁੱਖ ਮੰਤਰੀ ਨੇ ਗੱਲ ਕਹੀ ਆ ਵੀ ਐਨ ਮੌਕੇ ਦੇ ਉੱਤੇ ਸਿਰ ਦੇ ਉੱਤੇ ਜਦੋਂ ਪੈ ਜਾਂਦੀ ਹੈ ਆਪਾਂ ਇਹ ਗੱਲ ਕਹੀਏ ਜੀ ਕੈਦਕੀ ਤਾਂ ਖਾਤਿਆਂ 'ਚ ਪੈਸੇ ਪਾਉਣੇ ਆ ਤੁਸੀਂ ਅਕਾਊਂਟ ਨੰਬਰ ਜਮ੍ਹਾਂ ਕਰਵਾਓ ਤੁਸੀਂ ਫਸਲਾਂ ਦੀ ਜੇਕਰ ਅਦਾਇਗੀ ਸਿੱਧੀ ਚਾਹੁੰਦੇ ਆ ਤਾਂ ਆਪਣੀਆਂ ਜਿਹੜੀਆਂ ਜ਼ਮੀਨਾਂ ਦਾ ਰਿਕਾਰਡ ਜਮ੍ਹਾਂ ਕਰਵਾਓ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੌਕੇ ਦੇ ਉੱਤੇ ਸਾਰੇ ਕੰਮ ਕਾਜ ਕਰਨੇ ਵਿਹੜੇ ਸਿਰ ਨੇਪਰੇ ਚਾੜਨੇ ਔਖਾ 1 ਸਾਲ ਦਾ ਸਮਾਂ ਹੋਰ ਦਿਓ ਪਰ ਜਿਵੇਂ ਪਿਊਸ਼ ਗੋਇਲ ਹੋਰਾਂ ਨੇ ਚਿੱਠੀ ਲਿਖੀ ਸੀ ਪਿਛਲੇ ਰਣੀ ਕੈਪਟਨ ਨੂੰ ਇਹ ਗੱਲ ਕਹੀ ਸੀ ਕਿ ਪਹਿਲਾਂ ਵੀ ਤੁਹਾਨੂੰ ਅਸੀਂ ਰਿਆਇਤ ਦਿੱਤੀ ਹੈ ਐਤਕੀ ਤੁਹਾਨੂੰ ਅਸੀਂ ਰਿਆਇਤ ਨਹੀਂ ਦੇਣੀ ਸੋ ਅੱਜ ਰਿਆਇਤ 4 ਵਜੇ ਦੀ ਮੀਟਿੰਗ ਦੇ ਵਿੱਚ ਦੇਣਗੇ ਜਾਂ ਨਹੀਂ ਦੇਣਗੇ ਇਹਦੇ ਬਾਬਤ ਕੱਲ੍ਹ ਨੂੰ ਜਾਣਕਾਰੀ ਸਾਂਝੀ ਕਰਾਂਗੀ
ਜੀ ਪਰ ਸਰ ਸਵਾਲਾਂ ਦਾ ਸਵਾਲ ਤਾਂ ਇਹ ਵੀ ਹੈ ਕਿ ਕੇਂਦਰ ਸਰਕਾਰ ਹਰ ਪਾਸੇ ਸਿਰਫ ਤੇ ਸਿਰਫ ਜ਼ਿੱਦੀ ਰਵੱਈਆ ਅਪਣਾ ਰਹੀ ਹੈ ਚਾਹੇ ਉਹ ਕੋਈ ਵੀ ਇਹਨਾਂ ਦੇ ਵੱਲੋਂ ਜਾਰੀ ਹੁਕਮ ਹੋਵੇ ਉਹਨੂੰ ਲੈ ਕੇ ਇੱਕਦਮ ਕਹਿੰਦੇ ਕਿ ਹੁਣੇ ਤੋਂ ਹੁਣੇ ਇਹਨੂੰ ਲਾਗੂ ਕਰ ਦਿੱਤਾ ਜਾਏ ਲੋਕਾਂ ਬਾਰੇ ਜਿਹਨਾਂ ਦੇ ਉੱਪਰ ਲਾਗੂ ਹੋਣਾ ਹੈ ਹੁਕਮ ਉਹਨਾਂ ਬਾਰੇ ਕੁਝ ਵੀ ਨਹੀਂ ਸੋਚਿਆ ਜਾ ਰਿਹਾ ਸੋ ਇੰਨਾ ਜ਼ਿਆਦਾ ਜ਼ਿੱਦੀ ਰਵੱਈਆ ਕਿਉਂ
ਦੇਖੋ ਗੱਲ ਇਹ ਕਿ ਪੰਜਾਬ ਤਾਂ ਕੇਂਦਰ ਦੀ ਸਰਕਾਰ ਦੇ ਨਕਸ਼ੇ ਦੇ ਉੱਤੇ ਪਹਿਲਾਂ ਨੂੰ ਨਹੀਂ ਸੀ ਹਾਲਾਂਕਿ ਭਾਰਤ ਦਾ ਤਾਂ ਅਨਿੱਖੜਵਾਂ ਅੰਗ ਆ ਪੰਜਾਬ ਦੀਆਂ ਸਭ ਤੋਂ ਵੱਧ ਕੁਰਬਾਨੀਆਂ ਹੈਗੀਆਂ ਹਰ ਜਿਹੜੇ ਅੰਦੋਲਨ ਦੇ ਵਿੱਚ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਵੀ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਵੀ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਪਰ ਕੇਂਦਰ ਦੀ ਸਰਕਾਰ ਨੂੰ ਹਮੇਸ਼ਾ ਵਿਤਕਰਾ ਰਿਹਾ ਖਾਸ ਕਰਕੇ ਵਰਤਮਾਨ ਸਰਕਾਰ ਨੂੰ ਤੁਸੀਂ ਦੇਖੋ ਪੰਜਾਬ ਨੂੰ ਕਿੰਨੇ ਕੁ ਪੈਕੇਜ ਮਿਲਦੇ ਵਿਕਾਸ ਦੇ ਮਾਮਲੇ ਦੇ ਲਈ ਪੰਜਾਬ ਦੇ ਬਾਬਤ ਕਿੰਨੇ ਖੁਸ਼ਹਾਲ ਕੀਤੇ ਜਾਂਦੇ ਆ ਸੋ ਇਹ ਗੱਲ ਹੈ ਜੀ ਕਿ ਪੰਜਾਬ ਦੇ ਨਾਲ ਤਾਂ ਮਤਰੇਈ ਮਾਂ ਵਾਲਾ ਸਲੂਕ ਪਹਿਲਾਂ ਵੀ ਕੀਤਾ ਗਿਆ ਪਰ ਕਿਉਂਕਿ ਹੁਣ ਕਿਸਾਨ ਅੰਦੋਲਨ ਦੀ ਸ਼ੁਰੂਆਤ ਪੰਜਾਬ ਦੇ ਕਿਸਾਨਾਂ ਨੇ ਕੀਤੀ ਹੈ ਉਸ ਤੋਂ ਬਾਅਦ ਹਰਿਆਣਾ ਫਿਰ ਬਾਕੀ ਸੂਬੇ ਨਾਲ ਜੁੜੇ ਆ ਸੋ ਇਸ ਕਰਕੇ ਪੰਜਾਬ ਦੇ ਉੱਤੇ ਖਾਸੀ ਹੈ ਜਿਹੜੀ ਉਹ ਨਾਰਾਜ਼ਗੀ ਕੇਂਦਰ ਦੀ ਸਰਕਾਰ ਦੀ ਹੈਗੀ ਹੈ ਉਹਦੀ ਇੱਕ ਉਦਾਹਰਨ ਇੱਥੋਂ ਵੀ ਮਿਲਦੀ ਹੈ ਵੀ ਜਦੋਂ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਗੱਲ ਕਹਿ ਦਿੰਦੇ ਆ ਵੀ ਭਾਈ ਪੰਜਾਬ ਦੇ ਕਿਸਾਨਾਂ ਦੇ ਕਰਕੇ ਅੰਦੋਲਨ ਦੇ ਕਰਕੇ ਕੋਰੋਨਾ ਵੱਧ ਫੈਲ ਰਿਹਾ। ਸੋ ਹੈਰਾਨੀ ਇਸ ਗੱਲ ਦੀ ਤਾਂ ਕਰਕੇ ਹੁੰਦੀ ਹੈ ਵੀ ਪੰਜਾਬ ਦੇ ਕਿਸਾਨ ਮਹਾਰਾਸ਼ਟਰ ਚ ਥੋੜੀ ਗਏ ਆ, ਮਹਾਰਾਸ਼ਟਰ ਤਾਂ ਪਹਿਲੇ ਨੰਬਰ ਦੇ ਉੱਤੇ ਕੋਰੋਨਾ ਦੇ ਮਾਮਲੇ ਦੇ ਵਿੱਚ। ਸੋ ਇਹ ਜਾਣ ਬੁੱਝ ਕੇ ਬਹਾਨੇਬਾਜ਼ੀਆਂ। ਸੋ ਲੋੜ ਤਾਂ ਇਸ ਵਕਤ ਇਸ ਗੱਲ ਦੀ ਹੈ ਕਿ ਪੰਜਾਬ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਹੀ ਸਮਝਿਆ ਜਾਵੇ, ਪੰਜਾਬ ਨੂੰ ਵੀ ਬਾਕੀ ਸੂਬਿਆਂ ਦੇ ਵਾਂਗੂ ਰਿਆਇਤੀ ਸਹੂਲਤਾਂ ਦਿੱਤੀਆਂ ਜਾਣ, ਪੈਸੇ ਦਿੱਤੇ ਜਾਣ, ਪਰ ਏਦਾਂ ਹੋ ਨਹੀਂ ਰਿਹਾ ਜੀ।
ਜੀ ਤੇ ਜਿਹੜੀ ਗੱਲ ਦਾ ਤੁਸੀਂ ਜ਼ਿਕਰ ਕੀਤਾ ਉਸ ਤੇ ਖਬਰ ਵੱਲ ਨੂੰ ਵੱਧਦੇ ਆ ਜੀ। ਕੇਂਦਰੀ ਸਿਹਤ ਮੰਤਰੀ ਦਾ ਇਹ ਕਹਿਣਾ ਹੈ ਕਿ ਕਿਸਾਨ ਅੰਦੋਲਨ ਕਾਰਨ ਕੋਰੋਨਾ ਵੱਧ ਗਿਆ ਹੈ, ਰੈਲੀਆਂ ਕਰਕੇ ਕਿਤੇ ਨੀ ਵਧਿਆ, ਸਿਰਫ ਕਿਸਾਨ ਅੰਦੋਲਨ ਵੀ ਭੰਡੀ ਜਾ ਰਹੇ ਨੇ।
ਦੇਖੋ ਮੈਂ ਪਹਿਲੇ ਗੱਲ ਕਹੀ ਹੈ ਕਿ ਉਹਨਾਂ ਦੇ ਵੱਲੋਂ ਜੋ ਕੁਝ ਕਿਹਾ ਜਾ ਰਿਹਾ, ਜੋ ਕੁਝ ਕੀਤਾ ਜਾ ਰਿਹਾ, ਉਹ ਹੈਰਾਨ ਤੇ ਪਰੇਸ਼ਾਨ ਕਰਨ ਵਾਲਾ। ਇਹ ਕਿੰਨੀ ਦੇਰ ਤੱਕ ਇਹ ਜਾਰੀ ਰਹੂਗਾ ਆਪਾਂ ਕੁਝ ਕਹਿ ਨਹੀਂ ਸਕਦੇ, ਪਰ ਲੋੜ ਇਸ ਵਕਤ ਇਸ ਗੱਲ ਦੀ ਹੈ ਵੀ ਪੰਜਾਬ ਦੀ ਕਿਸਾਨੀ ਨਾਲ ਵਿਤਕਰੇਬਾਜ਼ੀ ਬੰਦ ਕੀਤੀ ਜਾਵੇ, ਜਿਹੜੀ ਕਿ ਉਹ ਬੰਦ ਨਹੀਂ ਕਰ ਰਹੇ। ਹੁਣ ਦੇਖੋ ਪੰਜਾਬ ਦੀ ਕਿਸਾਨੀ ਦੇ ਬਾਬਤ ਕਦੇ ਆਹ ਗੱਲ ਕਹਿਤੀ ਚੱਲੀ ਆ, ਉਹ ਗੱਲ ਕਹਿਤੀ ਕਿਸਾਨਾਂ ਨੂੰ ਚੜਾਉਣ ਵਾਲੀਆਂ ਗੱਲਾਂ, ਤੇ ਹੁਣ ਕਹਿੰਦੇ ਕੋਰੋਨਾ ਵੀ ਪੰਜਾਬ ਦੇ ਕਿਸਾਨ ਨਹੀਂ ਫੈਲਾਉਂਦੇ ਆ। ਸੋ ਹੈਰਾਨੀ ਇਸ ਗੱਲ ਦੀ ਤਾਂ ਕਰਕੇ ਹੁੰਦੀ ਆ ਕਿਉਂਕਿ ਕਿਸਾਨ ਅੰਦੋਲਨ ਦੇ ਵਿੱਚ ਤਾਂ ਹਰਿਆਣੇ ਦੇ ਕਿਸਾਨਾਂ ਦਾ ਸਭ ਤੋਂ ਵੱਡਾ ਯੋਗਦਾਨ ਆ। ਹੁਣ ਇਸ ਵਕਤ ਪੰਜਾਬ ਨਾਲੋਂ ਵੱਧ ਅਗਰੈਸਿਵ ਰੂਪ ਦੇ ਵਿੱਚ ਤਾਂ ਹਰਿਆਣੇ ਦੇ ਕਿਸਾਨ ਆ, ਤੇ ਹਰਿਆਣੇ ਦੇ ਵਿੱਚ ਕਿਉਂ ਨੀ ਕੋਰੋਨਾ ਫੈਲਦਾ? ਕਿਉਂਕਿ ਉੱਥੇ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਆ। ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਕੋਰੋਨਾ ਉੱਥੇ ਉੱਥੇ ਵੱਧ ਆ। ਤੁਸੀਂ ਕਿਤੇ ਵੀ ਨਿਗਾਹ ਮਾਰ ਲਓ, ਮਹਾਰਾਸ਼ਟਰ ਚ ਬੀਜੇਪੀ ਨਹੀਂ ਉੱਥੇ ਕੋਰੋਨਾ ਵੱਧ ਆ। ਪੱਛਮੀ ਬੰਗਾਲ ਦੇ ਵਿੱਚ ਜੇਕਰ ਚੋਣਾਂ ਨਾ ਹੁੰਦੀਆਂ ਤੇ ਮਮਤਾ ਬੈਨਰਜੀ ਦੀ ਸਰਕਾਰ ਹੋਣ ਕਰਕੇ ਕੋਰੋਨਾ ਉੱਥੇ ਵੀ ਵੱਧ ਹੋਣਾ ਸੀਗਾ। ਹਰਿਆਣੇ ਦੇ ਵਿੱਚ ਕੋਰੋਨਾ ਬਿਲਕੁਲ ਨੀਗਾ, ਯੂਪੀ ਦੇ ਵਿੱਚ ਕੋਈ ਕੋਰੋਨਾ ਦੀ ਗੱਲ ਨੀਗੀ। ਸੋ ਜਿੱਥੇ ਜਿੱਥੇ ਆ ਸਰਕਾਰਾਂ ਹੈਗੀਆਂ ਉੱਥੇ ਉੱਥੇ ਆਪਦੇ ਆਪ ਨੂੰ ਬਚਾ ਲਿਆ ਜਾਂਦਾ, ਅਸਲ ਦੇ ਵਿੱਚ ਕੋਰੋਨਾ ਦਾ ਵੀ ਸਰਕਾਰੀਕਰਨ ਕਰ ਦਿੱਤਾ ਗਿਆ ਜੀ।
ਜੀ ਸਰ, ਜੋ ਕੁਝ ਭਾਜਪਾ ਆਗੂਆਂ ਦੇ ਨਾਲ ਪੰਜਾਬ ਦੇ ਵਿੱਚ ਹੋ ਰਿਹਾ ਸੀ ਕਿਸਾਨੀ ਸੰਘਰਸ਼ ਤੋਂ ਬਾਅਦ, ਉਹ ਹਾਲੇ ਤੱਕ ਜਾਰੀ ਹੈ। ਔਰ ਹੁਣ ਵੀ ਇੱਕ ਤਾਜ਼ਾ ਜਿਹੜੀ ਖਬਰ ਹੈ ਇਹਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਕਿ ਕਾਂਗਰਸੀ ਨੇਤਾਵਾਂ ਨੂੰ ਮੰਗਾਂ ਦੇ ਇੱਧਰ ਲਈ ਗਏ ਸੀ ਭਾਜਪਾ ਆਗੂ, ਪਰ ਉੱਥੇ ਕਹਿੰਦੇ ਕੁਝ ਹੋਰ ਹੀ ਹੋ ਗਿਆ।
ਦੇਖੋ ਇਹ ਨਵੇਂ ਪਖੰਡ ਚੱਲੇ ਆ, ਉਹਨੂੰ ਵੰਗਾਂ ਦੇ ਦਿਓ, ਉਹਨੂੰ ਓਦਾਂ ਕਰ ਦਿਓ, ਇਹਨੂੰ ਏਦਾਂ ਕਰ ਦਿਓ। ਵੰਗਾਂ ਤਾਂ ਹੁਣ ਕਿਸਾਨ ਔਰਤਾਂ ਵੀ ਚਾਹੁੰਦੀਆਂ ਵੀ ਮੋਦੀ ਨੂੰ ਭੇਟ ਕਰ ਦਈਏ, ਕਿਉਂਕਿ ਵੰਗਾਂ ਪਾ ਕੇ ਉਹ ਕਮਰਿਆਂ ਦੇ ਵਿੱਚ ਬੈਠੇ ਆ ਤੇ ਭਾਸ਼ਣ ਦੇ ਕੇ ਚਲੇ ਜਾਂਦੇ। ਉਹਨਾਂ ਨੇ ਕਿਹੜਾ ਕਿਸਾਨੀ ਦੀ ਬਾਤ ਪੁੱਛੀ ਆ? ਇਹ ਇੱਕ ਪਖੰਡ ਦਾ ਹਿੱਸਾ ਵੀ ਭਾਈ ਉਹਨੂੰ ਵੰਗਾਂ ਦੇ ਦਈਏ, ਉਹਨੂੰ ਐਂ ਕਰ ਦਈਏ, ਉਹਨੂੰ ਓਂ ਕਰ ਦਈਏ। ਕੱਲ ਪੰਜਾਬ ਦੇ ਵਿੱਚ ਬੀਜੇਪੀ ਸਮਰਥਕ ਆਗੂ ਤੇ ਔਰਤਾਂ ਵੱਡੀ ਗਿਣਤੀ ਦੇ ਵਿੱਚ ਸੀਗੇ, ਜਿਹਨਾਂ ਨੇ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਮੰਤਰੀਆਂ ਨੂੰ ਤੇ ਕਾਂਗਰਸ ਦੇ ਵਿਧਾਇਕਾਂ ਨੂੰ ਵੰਗਾਂ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਪੰਜਾਬ ਦੇ ਵਿੱਚ ਮਾਹੌਲ ਬੜਾ ਖਰਾਬ ਹੋਇਆ ਪਿਆ, ਪੰਜਾਬ ਦੇ ਵਿੱਚ ਅਸਥਿਰ ਮਾਹੌਲ ਹੋਇਆ ਪਿਆ, ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਗੋਲੀ ਚੱਲੀ ਜਾਂਦੀ ਹੈ, ਅਮਨ ਕਾਨੂੰਨ ਦੀ ਸਥਿਤੀ ਕੋਈ ਨੀ, ਅਸੀਂ ਤੁਹਾਨੂੰ ਵੰਗਾਂ ਦੇਣ ਆਈਆਂ। ਪਰ ਉੱਥੇ ਦੋਹਰਾ ਪੰਗਾ ਪੈ ਗਿਆ। ਹੁਣ ਜਦੋਂ ਕਾਂਗਰਸ ਭਵਨ ਦੇ ਵੱਲ ਜਾ ਰਹੀਆਂ ਸੀ ਔਰਤਾਂ ਬੀਜੇਪੀ ਸਮਰਥਕ, ਉਹ ਰਾਹ ਦੇ ਵਿੱਚ ਪੁਲਿਸ ਨੇ ਬੈਰੀਕੇਡ ਲਾਏ ਸੀ, ਪਹਿਲਾਂ ਤਾਂ ਬੈਰੀਕੇਡ ਪਾਰ ਕਰਨੇ ਔਖੇ ਸੀਗੇ, ਉੱਥੇ ਪੁਲਿਸ ਦੇ ਨਾਲ ਧੱਕਾ ਮੁੱਕੀ ਹੋਈ ਹੈ। ਉਸ ਤੋਂ ਬਾਅਦ ਕਿਸਾਨ ਉੱਥੇ ਵੱਡੀ ਗਿਣਤੀ ਚ ਆ ਗਏ, ਜਿੱਥੇ ਵੀ ਬੀਜੇਪੀ ਦੀਆਂ ਔਰਤਾਂ, ਜਿੱਥੇ ਵੀ ਬੀਜੇਪੀ ਦੇ ਆਗੂ ਪਹੁੰਚੇ ਵੰਗਾਂ ਦੇਣ ਦੇ ਲਈ, ਉੱਥੇ ਉੱਥੇ ਕਿਸਾਨ ਪਹੁੰਚ ਗਏ ਪੂਰੇ ਪੰਜਾਬ ਦੇ ਵਿੱਚ, ਤੇ ਕਈ ਤਾਂ ਵੰਗਾਂ ਛੱਡ ਕੇ ਭੱਜ ਗਏ ਉੱਥੋਂ, ਉਹ ਕਹਿੰਦੇ ਵੀ ਚਲੋ ਛੱਡੋ ਭਰਾ। ਉਸ ਤੋਂ ਅਗਲੀ ਗੱਲ ਇਹ ਵੀ ਬਠਿੰਡੇ ਦੇ ਵੱਲ ਵੀ ਗਏ ਸੀ ਮਨਪ੍ਰੀਤ ਬਾਦਲ ਨੂੰ ਵੰਗਾਂ ਦੇਣ, ਉੱਥੇ ਜਦੋਂ ਅੱਗੇ ਵੀ ਜਾਣ ਦਿੱਤੇ ਗਏ ਕਿਸਾਨ ਵੀ ਉੱਤੋਂ ਆ ਗਏ, ਤਾਂ ਫਿਰ ਇੱਕ ਪੁਲਿਸ ਕਰਮਚਾਰੀ ਨੂੰ ਵੰਗਾਂ ਵਾਲੀ ਲਿਫਾਫੀ ਫੜਾ ਕੇ ਤੇ ਆ ਗਏ ਵੀ ਆਹ ਲੋ ਮਨਪ੍ਰੀਤ ਨੂੰ ਪਹੁੰਚਾ ਦਿਓ। ਉਹ ਜਿਹੜਾ ਅਧਿਕਾਰੀ ਆ ਉਹ ਕੰਧ ਦੇ ਉੱਤੇ ਰੱਖ ਕੇ ਉਹ ਵੀ ਚਲਾ ਗਿਆ। ਬਾਅਦ ਦੇ ਵਿੱਚ ਬੀਜੇਪੀ ਦੇ ਆਗੂ ਕਹਿੰਦੇ ਦੇਖੋ ਜੀ ਸਾਡੀਆਂ ਵੰਗਾਂ ਦੀ ਇਹਨਾਂ ਨੇ ਬੇਤਬਰੀ ਕੀਤੀ ਹੈ। ਸੋ ਇੱਕ ਡਰਾਮਾ ਚੱਲਦਾ, ਇਹ ਇੱਕ ਖਬਰਾਂ ਬਣਾਉਣ ਦੇ ਲਈ ਸਾਰਾ ਕੁਝ ਚੱਲ ਰਿਹਾ, ਇਹਦੇ ਨਾਲ ਪੰਜਾਬ ਪੰਜਾਬੀਅਤ ਦਾ ਕੋਈ ਫਾਇਦਾ ਨਹੀਂ ਆ। ਅਸੀਂ ਇਹ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਮਾਹੌਲ ਵਧੀਆ ਰਹੇ, ਪੰਜਾਬ ਦੇ ਵਿੱਚ ਮਾਹੌਲ ਸ਼ਾਂਤ ਰਹੇ, ਪਰ ਪੰਜਾਬ ਦੇ ਵਿੱਚ ਮਾਹੌਲ ਖਰਾਬ ਕੌਣ ਕਰ ਰਿਹਾ ਸਵਾਲ ਤਾਂ ਇਹ ਵੀ ਪੈਦਾ ਹੁੰਦਾ। ਜਿਸ ਤਰੀਕੇ ਦੇ ਨਾਲ ਮਾੜੇ ਬਿਆਨ ਦਿੱਤੇ ਜਾ ਰਹੇ ਕਿਸਾਨੀ ਦੇ ਬਾਰੇ, ਜਿਵੇਂ ਇਸ ਵਕਤ ਦੇਸ਼ ਦੇ ਵਿੱਚ ਅਰਾਜਕਤਾ ਵਾਲਾ ਮਾਹੌਲ ਆ, ਜਿਵੇਂ ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ 100 ਕਿਸਮ ਦੇ ਸਵਾਲ ਚੱਲਦੇ ਆ, ਉਹ ਇਹ ਸੋਚਦੇ ਵੀ ਪਤਾ ਵੀ ਕੱਲ ਨੂੰ ਸਾਡਾ ਕੀ ਬਣਨਾ, ਇਹਨਾਂ ਗੱਲਾਂ ਕਰਕੇ ਵੀ ਮਾਹੌਲ ਖਰਾਬ ਹੁੰਦਾ ਜੀ।
ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਸੋ ਖੈਰ ਪੰਜਾਬ ਦੇ ਵਿੱਚ ਕੋਰੋਨਾ ਕਾਰਨ ਨਵੇਂ ਦਿਸ਼ਾ ਨਿਰਦੇਸ਼ ਲਾਗੂ ਕਰ ਦਿੱਤੇ ਗਏ ਨੇ ਜੀ।
ਦੇਖੋ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ, ਇੱਕ ਪਾਸੇ ਕਹੀ ਜਾਂਦੇ ਆ ਪਿਛਲੇ ਇੱਕ ਮਹੀਨੇ ਤੋਂ ਵੀ ਕੋਰੋਨਾ ਪੰਜਾਬ ਦੇ ਵਿੱਚ ਬੜਾ ਵੱਧ ਰਿਹਾ, ਤੇ ਇਸ ਕਰਕੇ ਜੇਕਰ ਕੋਈ ਗੱਡੀ ਦੇ ਵਿੱਚ ਜਾਂਦਾ, ਆਪਦੀ ਗੱਡੀ ਦੇ ਵਿੱਚ ਜਾਂਦਾ, ਮਾਸਕ ਨਹੀਂ ਪਹਿਨਦਾ, ਤਾਂ ਉਹਦਾ ਚਲਾਨ ਕੱਟਿਆ ਜਾਵੇ। ਚਲੋ ਇਹ ਵੀ ਗੱਲ ਮੰਨ ਲਈ ਵੀ ਭਾਈ ਨਿਯਮ ਤਾਂ ਨਿਯਮ ਹੀ ਹੁੰਦੇ ਆ, ਪਰ ਫਿਰ ਉਹ ਕਿਹੜੇ ਕਾਰਨ ਆ ਵੀ ਜਿਹੜੇ ਪੁਲਿਸ ਮੁਲਾਜ਼ਮ ਉਹਦਾ ਤਾਂ ਚਲਾਨ ਕੱਟਦੇ ਆ, ਪਰ ਰੈਲੀਆਂ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲੱਗੀ ਹੁੰਦੀ ਆ, ਤੇ ਰੈਲੀਆਂ ਇਹਨਾਂ ਦੀ ਹਾਜ਼ਰੀ ਦੇ ਵਿੱਚ ਹੁੰਦਾ, ਤੇ ਉੱਥੇ ਕਿਸੇ ਨੇ ਮਾਸਕ ਵੀ ਨੀ ਪਾਇਆ ਹੁੰਦਾ, ਨਾ ਕਿਸੇ ਨੇਤਾ ਨੇ, ਨਾ ਕਿਸੇ ਵਰਕਰ ਨੇ, ਉਦੋਂ ਰੈਲੀਆਂ ਦੇ ਬਾਰੇ ਕਿਉਂ ਨੀ ਸੋਚਿਆ ਜਾਂਦਾ? ਸੋ ਪੰਜਾਬ ਦੇ ਵਿੱਚ ਲਗਾਤਾਰ ਅਕਾਲੀ ਦਲ ਦੀਆਂ ਰੈਲੀਆਂ ਹੋ ਰਹੀਆਂ। ਅਕਾਲੀ ਦਲ ਨੂੰ ਇਸ ਗੱਲ ਦਾ ਦੁੱਖ ਨੀ ਕਿ ਵੀ ਕਾਂਗਰਸ ਦੀ ਸਰਕਾਰ ਦੇ ਕੈਪਟਨ ਨੇ ਸਾਡੀਆਂ ਰੈਲੀਆਂ ਤੋਂ ਘਬਰਾ ਕੇ ਇਹ ਜਿਹੜੀਆਂ ਉਹ ਨਵੇਂ ਨਿਯਮ ਲਾਗੂ ਕਰ ਦਿੱਤੇ ਵੀ 30 ਅਪ੍ਰੈਲ ਤੱਕ ਪੰਜਾਬ ਦੇ ਵਿੱਚ ਕੋਈ ਰੈਲੀ ਨਹੀਂ ਕਰਨੀ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਹੁਣ ਤੱਕ ਤੁਸੀਂ ਰੈਲੀਆਂ ਕੀਤੀਆਂ, ਆਉਂਦੇ ਸਮੇਂ ਚ ਵੀ ਆਪਾਂ ਇਕੱਲੀਆਂ ਰੈਲੀਆਂ ਕਰਨੀਆਂ, ਤੇ ਜੇਕਰ 10 ਦਿਨ ਠਹਿਰ ਕੇ ਕਰ ਲਾਂਗੇ ਕਿਹੜਾ ਭੂਚਾਲ ਆਉਣ ਲੱਗਾ, ਕਿਹੜੀ ਇੱਥੇ ਆਪਾਂ ਨੂੰ ਕੋਈ ਅੱਗ ਵਧਾਉਣ ਵਾਲਾ ਕੰਮ ਆਪਾਂ ਕਰਨਾ। ਇਸ ਵਕਤ ਕਾਂਗਰਸ ਇਕੱਠ ਕਰੇ ਉਹ ਵੀ ਗਲਤ, ਇਸ ਵਕਤ ਆਪ ਵਾਲੇ ਕਰਨ ਉਹ ਵੀ ਗਲਤ, ਇਸ ਵਕਤ ਅਕਾਲੀ ਬੀਜੇਪੀ ਵਾਲੇ ਕਰਨ ਉਹ ਵੀ ਗਲਤ, ਤੇ ਲੋਕ ਇਨਸਾਫ਼ ਪਾਰਟੀ ਵਾਲੇ ਕਰਨ ਉਹ ਵੀ ਗਲਤ। ਸੋ ਇਕੱਠ ਤਾਂ ਇਕੱਠ ਆ, ਇਕੱਠ ਨਹੀਂ ਹੋਣੇ ਚਾਹੀਦੇ ਜੇਕਰ ਇਸ ਵਕਤ ਆਪਾਂ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਕੋਰੋਨਾ ਮਹਾਂਮਾਰੀ ਵੱਧ ਰਹੀ ਹੈ। ਕੱਲ ਪੰਜਾਬ ਦੇ ਮੁੱਖ ਮੰਤਰੀ ਨੇ ਨਵੇਂ ਨਿਰਦੇਸ਼ ਜਾਰੀ ਕੀਤੇ ਆ, 30 ਅਪ੍ਰੈਲ ਤੱਕ ਪੰਜਾਬ ਦੇ ਸਾਰੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਬੰਦ ਰਹਿਣਗੀਆਂ। 30 ਅਪ੍ਰੈਲ ਤੱਕ ਇਹ ਗੱਲ ਕਹੀ ਗਈ ਹੈ ਜੀ ਕਿ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰੂਗਾ, ਜੇਕਰ ਫਿਰ ਵੀ ਰੈਲੀ ਕਰੂਗਾ, ਇਕੱਠ ਕਰੂਗਾ, ਉਹਦੇ ਉੱਤੇ ਮਹਾਂਮਾਰੀ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਜਾਊਗਾ। ਫਿਰ ਇਹ ਗੱਲ ਕਹੀ ਗਈ ਹੈ ਵੀ ਜਿੰਨੇ ਵੀ ਸਰਕਾਰੀ ਦਫ਼ਤਰ ਆ ਉਹਨਾਂ ਦੇ ਮੁਲਾਜ਼ਮ ਆ, ਉਹਨਾਂ ਦੇ ਚਿਹਰੇ ਦੇ ਉੱਤੇ, ਮੂੰਹ ਦੇ ਉੱਤੇ ਮਾਸਕ ਬੰਨਿਆ ਹੋਣਾ ਚਾਹੀਦਾ ਡਿਊਟੀ ਦੇ ਮੌਕੇ। ਫਿਰ ਇਹ ਗੱਲ ਕਹੀ ਗਈ ਹੈ ਵੀ ਜਿਹੜੀਆਂ ਸਧਾਰਨ ਦੁਕਾਨਾਂ ਉਹਨਾਂ ਦੇ ਵਿੱਚ ਇੱਕ ਵੇਲੇ ਦੇ ਵਿੱਚ ਵੱਧ ਤੋਂ ਵੱਧ 10 ਬੰਦੇ, ਤੇ ਸ਼ੋਪਿੰਗ ਮਾਲ ਦੇ ਵਿੱਚ ਇੱਕ ਵੇਲੇ ਦੇ ਵਿੱਚ ਵੱਧ ਤੋਂ ਵੱਧ 100 ਬੰਦਾ ਇਕੱਤਰ ਹੋ ਸਕਦਾ, ਜਾ ਸਕਦਾ। ਫਿਰ ਇਹ ਗੱਲ ਕਹੀ ਗਈ ਹੈ ਵੀ ਜਿਸ ਤਰੀਕੇ ਦੇ ਨਾਲ ਹੁਣ ਤੱਕ 12 ਜ਼ਿਲ੍ਹਿਆਂ ਦੇ ਵਿੱਚ ਰਾਤ ਦਾ ਕਰਫਿਊ ਸੀਗਾ, ਹੁਣ ਇਹ ਪੂਰੇ ਪੰਜਾਬ ਦੇ ਵਿੱਚ 22 ਦੇ 22 ਜ਼ਿਲ੍ਹਿਆਂ ਦੇ ਵਿੱਚ ਲਾਗੂ ਕਰ ਦਿੱਤਾ ਗਿਆ। ਰਾਤੀ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ 30 ਅਪ੍ਰੈਲ ਤੱਕ ਪੂਰੇ ਪੰਜਾਬ ਦੇ ਵਿੱਚ ਕਰਫਿਊ ਆ। ਸੋ ਇੱਦਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਹ ਗੱਲ ਕਹੀ ਗਈ ਹੈ ਜੀ ਕਿ ਸਖ਼ਤੀ ਵਰਤੀ ਜਾਵੇ ਪੁਲਿਸ ਦੇ ਵੱਲੋਂ, ਇਹ ਗੱਲ ਕਹੀ ਗਈ ਹੈ ਵੀ ਲੋਕ ਇਕੱਠਾਂ ਦੇ ਵਿੱਚ ਨਾ ਜਾਣ। ਪਰ ਗੱਲ ਫਿਰ ਉੱਥੇ ਆ ਕੇ ਖੜਦੀ ਹੈ ਵੀ ਹੁਣ ਕੈਪਟਨ ਸਾਹਿਬ ਕਹਿੰਦੇ ਆ ਵੀ 41 ਦਲ ਨੇ ਰੈਲੀਆਂ ਕਾਹਤੋਂ ਕੀਤੀਆਂ, ਇਹ ਕਿਹੜਾ ਤੁਹਾਡੀ ਅਣਗਹਿਲੀ ਦੇ ਕਰਕੇ ਹੋਈਆਂ, ਇਹ ਕਿਹੜਾ ਤੁਹਾਨੂੰ ਪਤਾ ਨਹੀਂ ਸੀਗਾ। ਜੇ ਕੋਈ ਉਦਾਂ ਇਕੱਠ ਕਰੇ ਤਾਂ ਉੱਥੇ ਤੁਸੀਂ ਆ ਕੇ ਖੜ ਜਾਂਦੇ ਆ ਵੀ ਭਾਈ ਆ ਗਲਤ ਕਰਨਾ, ਫਿਰ ਤੁਸੀਂ ਉਹਨਾਂ ਨੂੰ ਵੇਲੇ ਤੋਂ ਪਹਿਲਾਂ ਰੋਕਿਆ ਕਿਉਂ ਨੀ, ਜਾਂ ਫਿਰ ਤੁਹਾਡੇ ਕੋਲੋਂ ਮਨਜ਼ੂਰੀ ਨਹੀਂ ਲਈ। ਇਹ ਦੋਨਾਂ ਗੱਲਾਂ ਦੇ ਵਿੱਚੋਂ ਇੱਕ ਆ, ਤੇ ਜੇ ਮਨਜ਼ੂਰੀ ਨਹੀਂ ਲਈ ਜਾਂ ਤੁਸੀਂ ਰੋਕਿਆ ਨੀ, ਇਹਨਾਂ ਦੋਵਾਂ ਗੱਲਾਂ ਦੇ ਲਈ ਕਸੂਰਵਾਰ ਵੀ ਤੁਹਾਡੀ ਸਰਕਾਰ ਹੈ। ਸੋ ਪੰਜਾਬ ਦੇ ਵਿੱਚ ਕੋਰੋਨਾ ਵੱਧ ਨਹੀਂ ਰਿਹਾ, ਅਸਲ ਦੇ ਵਿੱਚ ਵਧਾਇਆ ਜਾ ਰਿਹਾ। ਲੋਕ ਕਹਿ ਦਿੰਦੇ ਆ ਵੀ ਸਰਕਾਰ ਮਾੜੀ ਆ, ਸਰਕਾਰ ਕਹਿ ਦਿੰਦੀ ਆ ਲੋਕ ਨੀ ਚੰਗੇ ਮੰਨਦੇ ਨੀਗੇ। ਹੁਣ ਇੱਕ ਇੱਕ ਬੱਸ ਦੇ ਵਿੱਚ ਤੁੰਨ ਤੁੰਨ ਕੇ ਸਵਾਰੀਆਂ ਬੈਠੀਆਂ ਹੁੰਦੀਆਂ, ਕੀ ਉੱਥੇ ਸਾਰਿਆਂ ਦੇ ਕੋਰੋਨਾ ਨਹੀਂ ਹੋ ਸਕਦਾ? ਉਹਨਾਂ ਨੂੰ ਰੇਲ ਗੱਡੀਆਂ ਭਰੀਆਂ ਜਾਂਦੀਆਂ ਹੁੰਦੀਆਂ। ਅੱਜ ਹੁਣ ਬਾਕੀ ਜਿਹੜੇ ਧਾਰਮਿਕ ਥਾਵਾਂ ਦੇ ਉੱਤੇ ਲੋਕ ਕਿੰਨੀ ਵੱਡੀ ਗਿਣਤੀ 'ਚ ਜਾਂਦੇ ਆ, ਆਹ ਹੁਣ ਕੁੰਭ ਦਾ ਮੇਲਾ ਸ਼ੁਰੂ ਹੋ ਗਿਆ ਉੱਥੇ ਕਿੰਨੀ ਵੱਡੀ ਗਿਣਤੀ 'ਚ ਲੋਕ ਆ। ਸੋ ਕੋਰੋਨਾ ਜਿਹੜਾ ਉਹਦੇ ਨਾਲ ਵੀ ਮੇਰਾ ਖਿਆਲ ਆ ਵੀ ਅਠਿਲੀਆਂ ਜਿਹੜੀਆਂ ਚੱਲ ਰਹੀਆਂ ਤੇ ਕੋਰੋਨਾ ਦੇ ਬਾਬਤ ਲੋਕਾਂ ਨੂੰ ਭੰਬਲ ਭੂਸੇ ਦੇ ਵਿੱਚ ਪਾਇਆ ਹੋਇਆ ਜੀ।
ਜੀ ਬਿਲਕੁਲ
ਬਿਲਕੁਲ ਜੀ, ਕੋਰੋਨਾ ਦੇ ਚੱਕਰ ਦੇ ਵਿੱਚ ਸਮਝ ਨਹੀਂ ਲੱਗ ਰਿਹਾ ਕਿ ਕੀ ਸਹੀ ਹੈ ਤੇ ਕੀ ਗਲਤ ਹੈ, ਕਿਉਂਕਿ ਕੋਰੋਨਾ ਨੇ ਜਿਹੜਾ ਉਹ ਸਰਕਾਰਾਂ ਨੂੰ ਵੀ ਤੇ ਲੋਕਾਂ ਨੂੰ ਵੀ ਕਹਿ ਲਓ ਭਈ ਇੱਕ ਤਰ੍ਹਾਂ ਦਾ ਪਾਗਲ ਬਣਾਇਆ ਹੋਇਆ ਹੈ ਜੀ। ਸਰਕਾਰ ਕਹਿੰਦੀ ਹੈ ਕਿ ਬਰਾਤ ਵਿੱਚ 20 ਜਣੇ ਹੀ ਸ਼ਾਮਿਲ ਹੋਣਗੇ, ਵਾਪਸ ਆਉਂਦੇ ਤਾਂ 21 ਹੋ ਜਾਣਗੇ। ਹੁਣ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਕਿ ਵੋਟੀ ਨੂੰ ਜਿਹੜਾ ਨਾਲ ਲੈ ਕੇ ਆਉਣਾ ਹੈ ਕਿ ਨਹੀਂ ਲੈ ਕੇ ਆਉਣਾ। ਬਿਲਕੁਲ ਜੀ, ਸੋ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਸਵਾਲਾਂ ਤੇ ਜਵਾਬਾਂ ਦਾ ਸਿਲਸਿਲਾ ਉਹ ਜਿਹੜਾ ਹੁਣ ਅਸੀਂ ਜਾਰੀ ਕਰਨ ਲੱਗੇ ਹਾਂ, ਤੇ ਹਾਸਾ ਆਇਆ ਹੋਣਾ ਤੁਹਾਨੂੰ ਇਸ ਗੱਲ ਤੋਂ, ਹਨਾ, ਕਿਉਂਕਿ ਮੈਨੂੰ ਵੀ ਹਾਸਾ ਆਇਆ ਸੀਗਾ ਕਿਉਂਕਿ ਸਰਕਾਰ ਨੇ ਕਿਹਾ ਕਿ ਬਰਾਤ ਸਿਰਫ 20 ਬੰਦੇ ਸ਼ਾਮਿਲ ਹੋਣੇ, ਕਿਉਂਕਿ ਆਉਣ ਵੇਲੇ ਤਾਂ 21 ਬੰਦੇ ਹੋ ਜਾਂਦੇ ਆ। ਸੋ ਵੋਟੀ ਨੂੰ ਨਾਲ ਲੈ ਕੇ ਆਉਣਾ ਕਿ ਕੀ ਕਰਨਾ ਕੀ ਨਹੀਂ, ਕਿਉਂਕਿ ਨਾਲ ਉਹ ਭਰਾ ਵੀ ਆਉਂਦਾ ਹੁੰਦਾ, ਬੰਦੇ 22 ਹੋ ਜਾਂਦੇ ਆ। ਸੋ ਸਰਕਾਰ ਨੂੰ ਬਰਾਤ ਜਦੋਂ ਡੋਲੀ ਤੁਰਦੀ ਹੈ ਉਸ ਤੋਂ ਬਾਅਦ ਦੇ ਵੀ ਜਿਹੜੇ ਨਤੀਜੇ ਰਿਜ਼ਲਟ ਉਹ ਦੱਸਣੇ ਚਾਹੀਦੇ ਨੇ ਜੀ। ਸੋ ਹਾਂਜੀ, ਸਵਾਲ ਤੁਹਾਡੇ ਲਈ ਲੈ ਕੇ ਆਏ ਹਾਂ, ਸਵਾਲ ਕੁਛ ਇਸ ਤਰ੍ਹਾਂ। ਹਾਂਜੀ ਕਿੱਦਾਂ ਜੀ, ਤੁਸੀਂ ਸੁਣ ਰਹੇ ਹੋ ਸਵਾਲ? ਹਾਂਜੀ, ਤੁਸੀਂ ਸਾਰਿਆਂ ਨੇ ਕੰਨ ਚੱਕ ਲਏ ਨੇ ਕਿਉਂਕਿ ਰੋਟੀ ਦਾ ਟਾਈਮ ਜਿਹੜਾ ਉਹ ਲੰਚ ਬ੍ਰੇਕ ਹੋ ਗਈ ਹੈ। ਸੋ ਸਵਾਲ ਹੈ, ਮੇਰਾ ਨਾਮ ਹੈ ਜੀ ਪਰਮ, ਤੇ ਮੈਂ ਹੋ ਗਿਆ ਬਿਮਾਰ ਹੋ ਗਿਆ ਤੇ ਮੈਂ ਚਲਾ ਗਿਆ ਡਾਕਟਰ ਦੇ ਕੋਲ। ਉਹਨੇ ਮੇਰਾ ਬੁਖਾਰ ਚੈੱਕ ਕੀਤਾ ਤੇ ਬੁਖਾਰ ਕਾਫੀ ਜ਼ਿਆਦਾ ਸੀਗਾ, 102 ਦੇ ਤਕਰੀਬਨ 102 ਦੇ ਕਰੀਬ ਬੁਖਾਰ ਸੀ। ਤੇ ਡਾਕਟਰ ਨੇ ਮੈਨੂੰ 3 ਗੋਲੀਆਂ ਦਿੱਤੀਆਂ ਤੇ ਕਹਿੰਦਾ ਹਰ ਅੱਧੇ ਘੰਟੇ ਬਾਅਦ ਤੈਂ 1 ਗੋਲੀ ਖਾਣੀ ਆ। ਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਮੈਂ ਕਿੰਨੇ ਘੰਟਿਆਂ ਦੇ ਵਿੱਚ ਉਹ ਆਪਣੀਆਂ ਗੋਲੀਆਂ ਜਿਹੜੀਆਂ ਉਹ ਖਤਮ ਕਰਾਂਗਾ।
ਤੁਹਾਨੂੰ ਇਹ ਮੇਰੀ ਲਾਸਟ ਵਾਰਨਿੰਗ ਆ, ਆਪਣੀ ਚੌਧਰਸ਼ਾਹੀ ਘਰੇ ਛੱਡ ਕੇ ਆਇਆ ਕਰੋ ਤੇ ਆਪਣੀਆਂ ਗੰਦੀਆਂ ਹਰਕਤਾਂ ਕਰਕੇ ਕਾਲਜ ਦਾ ਮਾਹੌਲ ਨਾ ਵਿਗਾੜੋ। ਤੇ ਆ ਕੀ ਹੁਲੀਆ ਬਣਾ ਰੱਖਿਆ ਤੁਸੀਂ, ਕਾਲਜ ਚ ਸੈਂਸੀਬਲ ਕੱਪੜੇ ਪਾ ਕੇ ਆਇਆ ਕਰੋ, ਸਮਝੇ?
ਦਿਨਾਂ ਦੇ ਮਹਿਮਾਨਾਂ ਦੀ ਪਿੱਛੋਂ ਹੋ ਜੂ ਔਖੀ ਤੈਨੂੰ ਕਰਨੀ ਓਏ ਗਿਣਤੀ ਇਹਨਾਂ ਦੇ ਅਹਿਸਾਨਾਂ ਦੀ
ਸਵਾਲਾਂ ਦੇ ਜਵਾਬ ਸਾਨੂੰ ਆਉਣ ਲੱਗ ਗਏ ਨੇ ਜੀ ਧੜਾ ਧਾੜ ਦੋ ਤਿੰਨ ਕਾਲਾਂ ਤੇ ਇੱਕ ਕਾਲ ਹੋਰ ਵੱਜ ਰਹੀ ਹੈ ਸੋ ਸਵਾਲ ਦੇ ਜਵਾਬ ਤਕਰੀਬਨ ਇੱਕ ਹੀ ਸਹੀ ਹੈ ਬਾਕੀ ਹਜੇ ਗਲਤ ਆਏ ਨੇ ਵਟਸਐਪ ਤੇ ਵੀ ਮੈਸੇਜ ਆਏ ਹੋਏ ਨੇ ਸੋ ਕਾਲ ਇੱਕ ਵੱਜ ਰਹੀ ਹੈ ਮੈਂ ਕਾਲ ਪਿੱਕ ਕਰਦਾ ਤੁਸੀਂ ਗੀਤ ਜਿਹੜਾ ਉਹ ਇੰਜੋਏ ਕਰਦੇ ਰਹੋ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਜੀ
ਉਹ ਵਧੀਆ ਤੁਸੀਂ ਸੁਣਾਓ
ਠੀਕ ਬਸ ਵਧੀਆ ਹੋਰ ਕੀ ਬਣਦਾ ਜੀ
ਕੁਛ ਨਹੀਂ ਬਣਨਾ ਘਰੇ ਬੈਠੇ ਆ
ਅੱਛਾ ਘਰੇ ਬੈਠੇ ਆ ਅੱਛਾ ਜੀ ਹੋਰ ਸਭ ਠੀਕ ਠਾਕ ਰੋਟੀ ਪਾਣੀ ਖਾ ਲਿਆ ਕਿ ਨਹੀਂ
ਖਾ ਲਿਆ ਜੀ ਤੁਸੀਂ ਸੁਣਾਓ ਤੁਸੀਂ ਖਾ ਲਏ
ਅਸੀਂ ਤਾਂ ਸ਼ੋਅ ਤੋਂ ਬਾਅਦ ਖਾਣਾ ਅੱਛਾ ਤੁਸੀਂ ਖਾ ਲਿਆ
ਹਾਂਜੀ
ਠੀਕ ਆ ਜੀ ਤੇ ਹਾਂਜੀ ਸਵਾਲ ਦਾ ਦਿਓ ਫਿਰ ਜਵਾਬ
ਤੁਹਾਡਾ ਆਨਸਰ ਹੈ ਜੇ ਤਿੰਨ ਗੋਲੀਆਂ ਆਪਾਂ ਲੈਣੀਆਂ ਇੱਕ ਘੰਟੇ ਬਾਅਦ ਲੈਣੀਆਂ ਇੱਕ ਗੋਲੀ ਇੱਕ ਘੰਟੇ ਬਾਅਦ ਲੈਣੀ ਆ
ਅੱਧੇ ਘੰਟੇ ਬਾਅਦ ਇੱਕ ਗੋਲੀ ਲੈਣੀ ਆ ਜੀ
ਹਾਂਜੀ
ਤੇ ਕਿੰਨੇ ਘੰਟਿਆਂ ਚ ਹੋਊਗੀ ਪੂਰੀ ਤਿੰਨ ਗੋਲੀਆਂ ਅੱਧੇ ਘੰਟੇ ਬਾਅਦ ਅੱਧੇ ਅੱਧੇ ਘੰਟੇ ਬਾਅਦ ਡਾਕਟਰ ਕਹਿੰਦਾ ਖਾਣੀਆਂ ਜੀ ਤਿੰਨ ਗੋਲੀਆਂ
ਆਪਾਂ ਇੱਕ ਗੋਲੀ ਲੈਣੀ ਆ ਇੱਕ ਘੰਟੇ ਬਾਅਦ ਹਨਾ
ਹਾਂਜੀ ਹਾਂਜੀ
ਤੇ ਦੋ ਲੈਣੀ ਆ ਤੇ ਇੱਕ ਘੰਟੇ ਬਾਅਦ ਲੈਣੀ ਆ
ਆਪਣੇ ਕੋਲ ਜੀ ਤਿੰਨ ਗੋਲੀਆਂ ਦਿੱਤੀਆਂ ਡਾਕਟਰ ਨੇ ਕਹਿੰਦੇ ਇੱਕ ਗੋਲੀ ਤੋਂ ਅੱਧੇ ਘੰਟੇ ਬਾਅਦ ਖਾਣੀ ਆ
ਹਾਂਜੀ ਮੈਂ ਉਹੀ ਕਹਿੰਦਾ ਆਪਾਂ ਇੱਕ ਇੱਕ ਗੋਲੀ ਲੈਣੀ ਆ ਇੱਕ ਘੰਟੇ ਬਾਅਦ ਹਨਾ
ਹਾਂਜੀ ਹਾਂਜੀ
ਦੂਜੀ ਲੈਣੀ ਆ ਇੱਕ ਘੰਟੇ ਬਾਅਦ ਠੀਕ ਨੀ
ਜੀ
ਤੇ ਤੀਜੀ ਲੈਣੀ ਆ ਤਿੰਨ ਘੰਟੇ ਬਾਅਦ ਮੈਂ ਹੋ ਜਾਣੀ ਆ ਤਿੰਨ ਘੰਟੇ ਚ ਤਿੰਨ ਗੋਲੀਆਂ
ਠੀਕ ਆ ਭਾਜੀ ਠੀਕ ਆ ਜੀ ਠੀਕ ਠਾਕ ਹੋਰ ਸਭ ਠੀਕ ਠਾਕ ਜੀ
ਵਧੀਆ ਜੀ
ਅੱਛਾ ਇੱਕ ਤੁਹਾਨੂੰ ਗੱਲ ਪੁੱਛਣੀ ਆ
ਹਾਂਜੀ
ਮੰਨ ਲਓ ਲੋਟੋ 10 ਮਿਲੀਅਨ ਦੀ ਹੋਈ ਜੇ ਤੁਹਾਨੂੰ ਲੋਟੋ ਨਿਕਲਦੀ ਆ ਤਾਂ ਤੁਸੀਂ ਕੀ ਕਰੋਗੇ
ਬਸ ਕਰਨਾ ਕਿ ਗੱਡੀ ਲਵਾਂਗੇ ਭਾਜੀ ਯਾਰ
ਠੀਕ
ਜੋ ਫਿਰ ਲੋਨ ਲਵਾਂਗੇ ਘਰ ਦਾ
ਠੀਕ ਆ ਕੀ ਬਾਤ ਹੈ ਜੀ ਬਹੁਤ ਧੰਨਵਾਦ ਜੀ ਬਹੁਤ ਬਹੁਤ ਹੋਰ ਕੋਈ ਗੀਤ ਤਾਂ ਨੀ ਸੁਣਨਾ ਤੁਸੀਂ
ਰਣਜੀਤ ਬਾਬੇ ਲਾ ਦਿਓ
ਰਣਜੀਤ ਬਾਬੇ ਦਾ ਗੀਤ ਉਹੀ ਚੱਲ ਰਿਹਾ ਆਪਾਂ ਇਹ ਦੁਬਾਰਾ ਰਿਪੀਟ ਕਰ ਦੇਣਾ ਗੀਤ
ਚਲੋ ਇੱਕ ਹੋਰ ਲਾ ਦਿਓ ਰੋਸ਼ਨ ਪ੍ਰਿੰਸ ਦਾ ਕੋਈ ਵੀ ਲਾ ਦਿਓ ਰਿਮਿਕਸ ਵਾਲਾ
ਰੋਸ਼ਨ ਪ੍ਰਿੰਸ ਦਾ ਰਿਮਿਕਸ ਲਾ ਦਾਂਗੇ ਧੰਨਵਾਦ ਜੀ
ਠੀਕ ਹੈ ਜੀ ਓਕੇ
ਓਕੇ ਜੀ
ਓਕੇ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਾਂਝ ਲਾ ਜੀ ਹੈਲੋ
ਦੁਨੀਆ ਤੇ ਬਹੁਤਾ ਚਿਰ ਰਹਿਣ ਨਾ
ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ
ਹਾਂਜੀ ਕੌਣ ਭਾਜੀ ਗੱਲ ਕਰ ਰਹੇ ਜੀ
ਮੈਂ ਕਸ਼ਮੀਰ ਬੋਲਦਾ ਹਾਂ ਜੀ
ਹਾਂਜੀ ਹੋਰ ਭਾਜੀ ਕਿੱਦਾਂ ਠੀਕ ਠਾਕ ਜੀ
ਹਾਂਜੀ ਠੀਕ ਹੈ ਵਧੀਆ
ਕਿੱਦਾਂ ਕੰਮਾਂ ਤੇ
ਨਹੀਂ ਦਾਦੀ ਸ਼ਿਫਟ ਸੀ ਸੱਤਾਂ ਉੱਥੇ
ਅੱਛਾ ਸੱਤਾਂ ਉੱਠੇ ਫੇਰ ਤਾਂ ਸਾਨੂੰ ਗੁੱਡ ਮਾਰਨਿੰਗ ਕਹਿ ਦਈਏ ਵੈਸੇ
ਤਾਂ ਹਾਂਜੀ ਹਾਂਜੀ ਹੁਣਾਂ ਬਾਅਦ ਛੁੱਟੀਆਂ ਹੁਣ ਮੁੜ ਕੇ ਮੰਡੇ ਆਫਟਰਨੂਨ 2 ਵਜੇ ਜਾਣਾ ਹੁਣ ਸਾਡਾ ਵੀਕਐਂਡ
ਠੀਕ ਠਾਕ
ਖਤਮ ਹੋ ਗਿਆ
ਹੋਰ ਕੰਮ ਕਾਰ ਵਧੀਆ ਚੱਲਦਾ ਜੀ
ਹਾਂਜੀ ਵਧੀਆ ਚੱਲਦੀ ਕਲਮ
ਤੇ ਦਿਓ ਜੀ ਫਿਰ ਇਹ ਪਹਿਲਾਂ ਤੁਹਾਨੂੰ ਇੱਕ ਗੱਲ ਪੁੱਛਣੀ ਆ
ਹਾਂਜੀ
ਇਹ ਲੋਟੋ 10 ਮਿਲੀਅਨ ਦੀ ਹੋ ਗਈ ਆ ਤੁਸੀਂ ਪਾਉਨੇ ਕਿ ਨਹੀਂ ਉਹ ਤਾਂ ਚਲੋ ਪਤਾ ਨਹੀਂ ਪਰ ਜੇ ਤੁਹਾਨੂੰ ਨਿਕਲਦੀ
ਪਾਈਦੀ ਆ
ਪਾਈਦੀ ਆ ਜੀ ਅੱਛਾ ਜੇ ਤੁਹਾਨੂੰ ਨਿਕਲਦੀ 10 ਮਿਲੀਅਨ ਦਾ ਤੁਸੀਂ ਕੀ ਕਰੋਗੇ
ਹੋਰ ਹੀ ਘਰ ਕੋਰ ਲੈ ਲਵਾਂਗੇ ਵਧੀਆ
ਅੱਛਾ ਜੀ
ਘਰ ਕੋਰ ਵਧੀਆ ਲੈ ਲਵਾਂਗੇ ਰਹੀ ਆ
ਠੀਕ ਆ ਜੀ ਠੀਕ ਆ ਉਹ ਮਾੜਾ ਮੋਟਾ ਮੈਨੂੰ ਕੁਛ ਦੇ ਦਿਓ ਜੀ ਮਾੜਾ ਮੋਟਾ
ਉਹ ਤਾਂ ਜੀ ਉਹ ਤਾਂ ਫਿਰ ਥੋੜਾ ਬਹੁਤਾ ਦਾਨ ਤਾਂ ਹੁੰਦਾ ਹੀ ਆ ਫਿਰ 10 ਮਹੀਨੇ ਦਾ
ਠੀਕ ਆ ਜੀ ਠੀਕ ਆ ਬਿਲਕੁਲ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੇ ਦਿਓ ਫਿਰ ਸਵਾਲ ਦਾ ਜਵਾਬ
ਮੇਰੇ ਹਿਸਾਬ ਨਾਲ 1 ਘੰਟੇ ਚ
1 ਘੰਟੇ ਚ ਜੀ
ਹਾਂਜੀ
ਠੀਕ ਆ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਹੋਰ ਕੋਈ ਗੀਤ ਸੁਣਨਾ ਦੱਸੋ
ਹਾਂਜੀ ਕੋਈ ਮਾਨਕ ਦਾ ਗਾਣਾ ਲਾਓ ਮੈਂ ਪੁਰਾਣੇ ਗਾਣੇ ਦਾ ਸ਼ਕੀਨ ਦਾ
ਕਿਉਂਕਿ ਮੈਂ ਮਾਨਕ ਦਾ ਗਾਣਾ ਲਾਉਂਦਾ
ਲੇਖਕ ਹਾਂ ਮੈਂ ਵੀ ਗਾਣੇ ਗੁਣ ਲਿਖਦਾ ਨਾ
ਕੁਲਦੀਪ ਮਾਨਕ ਦਾ ਗੀਤ ਲਾਉਂਦੇ ਆ ਜੀ ਹੁਣੇ ਹੁਣੇ ਲਾਓ
ਥੈਂਕ ਯੂ
ਓਕੇ ਜੀ ਧੰਨਵਾਦ ਜੀ
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ ਲਾਉਣਾ ਗਲ ਦੇਣਾ ਤੈਨੂੰ ਕਰਨੀਆਂ ਨੇ ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ ਮੈਂ ਪੁੱਛਣਾ ਵਕਤ ਬੀਤੇ ਤੋਂ ਕਿਵੇਂ ਲੰਘਿਆ ਸੀ ਮੇਰੇ ਬਿਨ ਮੈਂ ਰਾਤਾਂ ਜਾਗ ਕੇ ਕੱਟੀਆਂ ਕਿਵੇਂ ਨਿਕਲੇ ਸੀ ਤੇਰੇ ਦਿਨ ਮੈਂ ਸੱਜਣਾ ਫਿਰ ਤੇਰੇ ਲਈ ਵੇ ਪੀੜਾ ਆਪ ਜਰਨੀਆਂ ਨੇ ਜਦ ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ
ਸੋ ਫੋਨਾਂ ਦਾ ਸਿਲਸਿਲਾ ਜਾਰੀ ਹੈ ਜੀ ਸੁਖਦੇਵ ਭਾਜੀ ਹੁਣਾਂ ਦੀ ਸਾਨੂੰ ਕਾਲ ਆਈ ਸੀ ਜਿਨ੍ਹਾਂ ਨੇ ਦਿਲਜਾਨ ਜੋ ਗਾਇਕ ਸੀਗੇ ਜੀ ਬਹੁਤ ਛੋਟੇ ਦੇ ਉਹਨਾਂ ਨੂੰ ਯਾਦ ਕਰ ਰਹੇ ਸੀਗੇ ਕਿ ਉਹਨਾਂ ਦਾ ਗੀਤ ਜਿਹੜਾ ਉਹਨਾਂ ਨੂੰ ਯਾਦ ਕਰਦੇ ਹੋਏ ਅਸੀਂ ਪਲੇ ਕਰਨਾ ਜਿਹੜਾ ਕਿ ਕਾਰ ਐਕਸੀਡੈਂਟ ਦੇ ਵਿੱਚ ਉਹ ਸਾਡੇ ਵਿੱਚ ਨਹੀਂ ਰਹੇ ਆਓ ਅਸੀਂ ਉਹਨਾਂ ਨੂੰ ਚੇਤੇ ਕਰੀਏ ਜੀ ਉਸ ਤੋਂ ਬਾਅਦ ਅਗਲਾ ਸਿਲਸਿਲਾ ਜਾਰੀ ਰੱਖਾਂਗੇ
ਮਹਿਰ ਮਾਵੇ ਤੂੰ ਦੀ ਖੜੀ ਖੜੀ ਮੈਂ ਕੰਡੇ ਉੱਤੇ ਮਹਿਰ ਮਾਵੇ ਆ ਜਾ ਕਦੋਂ ਦੀ ਖੜੀ ਦਿਲ ਵਿੱਚ ਸ਼ੌਕ ਮਿਲਣ ਦਾ ਦਿਲ ਵਿੱਚ ਸ਼ੌਕ ਮਿਲਣ ਦਾ ਯੁੱਧ ਲੱਗੀ ਹੈ ਝੜੀ ਝੜੀ ਮੈਂ ਕੰਡੇ ਉੱਤੇ ਮਹਿਰ ਮਾਵੇ ਆ ਜਾ ਕਦੋਂ ਦੀ ਖੜੀ ਖੜੀ ਮੈਂ ਕੰਡੇ ਉੱਤੇ ਮਹਿਰ ਮਾਵੇ ਆ ਜਾ ਕਦੋਂ ਦੀ ਖੜੀ ਡੁੱਬ ਜਾਣਾ ਆਪਾਂ ਦੋਵਾਂ ਡੁੱਬ ਜਾਣਾ ਮੇਲਾ ਖੜੀ ਦੋ ਖੜੀ ਖੜੀ ਮੈਂ ਕੰਡੇ ਉੱਤੇ ਮਹਿਰ ਮਾਵੇ ਆ ਜਾ ਕਦੋਂ ਦੀ ਖੜੀ ਖੜੀ ਮੈਂ ਕੰਡੇ ਉੱਤੇ ਮਹਿਰ ਮਾਵੇ ਆ ਜਾ ਕਦੋਂ ਦੀ ਖੜੀ ਪਿੱਛੇ ਮੁੜ ਜਾ ਸੋਹਣੀਏ ਬਹੁਤੀ ਕਰੀ ਨਾ ਅੜੀ ਅੜੀ ਨੀ ਪਿੱਛੇ ਮੁੜ ਜਾ ਸੋਹਣੀਏ ਨੀ ਬਹੁਤੀ ਕਰੀ ਨਾ ਅੜੀ ਉਹਨੂੰ ਦਰਿਆ ਡੋਬਣਾ ਕੀ ਜਿਹਦੀ ਪੀਰਾਂ ਬਾ ਫੜੀ ਫੜੀ ਵੇ ਉਹਨੂੰ ਦਰਿਆ ਡੋਬਣਾ ਕੀ ਜਿਹਦੀ ਪੀਰਾਂ ਬਾ ਫੜੀ ਮੈਰ ਮਾ
Available on iTunes.
ਨੀ ਹੀ ਰੇ ਨੀ ਹੀ ਰੇ ਨੀ ਇਹ ਝੂਠ
ਸਵਾਲ ਕਹਿੰਦੇ ਨੇ ਜੀ ਦੁਬਾਰਾ ਰਿਪੀਟ ਕਰ ਦਿਓ ਕਿ ਜੀ ਬੰਦਾ ਬਿਮਾਰ ਹੈ ਉਹ ਡਾਕਟਰ ਦੇ ਕੋਲ ਜਾਂਦਾ ਬੁਖਾਰ ਜ਼ਿਆਦਾ ਚੜਿਆ ਹੋਇਆ ਤੇ ਡਾਕਟਰ ਨੂੰ ਤਿੰਨ ਗੋਲੀਆਂ ਦਿੰਦਾ ਤੇ ਕਹਿੰਦਾ ਪਈ ਤੇ ਅੱਧੇ ਅੱਧੇ ਘੰਟੇ ਬਾਅਦ ਗੋਲੀ ਖਾਣੀ ਹੈ ਤੇ ਤੁਸੀਂ ਦੱਸੋ ਪਈ ਬੰਦਾ ਗੋਲੀਆਂ ਕਿੰਨੇ ਚਿਰਾਂ ਦੇ ਵਿੱਚ ਖਾਊਗਾ ਰੋਸ਼ਨ ਪ੍ਰਿੰਸ ਦੀ ਫਰਮਾਇਸ਼ ਸੀ ਜੀ ਸਾਨੂੰ ਤੇ ਕਾਲ ਜਿਨ੍ਹਾਂ ਦੀ ਆਈ ਸੀ ਉਹਨਾਂ ਦਾ ਆਂਸਰ ਠੀਕ ਹੈ ਜੀ ਬਿਲਕੁਲ ਪਰ ਇੱਕ ਮੈਂ ਸਵਾਲ ਅੱਜ ਪੁੱਛ ਰਿਹਾ ਸਾਰਿਆਂ ਨੂੰ ਲੁੱਟੋ ਵਾਲਾ ਤੇ ਉਹਨਾਂ ਨੂੰ ਵੀ ਪੁੱਛਿਆ ਵੀ ਜੇ ਲੁੱਟੋ ਨਿਕਲ ਗਈ ਤਾਂ ਫਿਰ ਕੀ ਕਰਨਾ ਉਹ ਕਹਿੰਦੇ ਜੀ ਭਈ ਇੰਡੀਆ ਜਾਣਾ ਤਿੰਨ ਚਾਰ ਕੀਲੇ ਖਰੀਦ ਕੇ ਨਾ ਕੋਠੀ ਪਾਉਣੀ ਤਕੜੀ ਜਿਹੀ ਤੇ ਵਿੱਚ ਘੋੜੇ ਵੀ ਰੱਖਣੇ ਆ ਬਲਦ ਵੀ ਰੱਖਣੇ ਆ ਗੱਡਾ ਗੁੱਡਾ ਵੀ ਬਣਾਵਾਂਗੇ ਪਹਿਲੀਆਂ ਵਾਲਾ ਤੇ ਕਬੂਤਰ ਵੀ ਰੱਖਣੇ ਆ ਤੇ ਦੋ ਤਿੰਨ ਮੰਜ਼ਿਲਾ ਕੋਠੀ ਪਾਉਣੀ ਆ ਤੇ ਆ ਚੀਜ਼ ਆਪਾਂ ਕਹਿੰਦਾ ਕਰਨੀ ਆ ਤੇ ਬਈ ਇਹ ਸਭ ਤੋਂ ਵਧੀਆ ਮੈਨੂੰ ਸੁਣ ਕੇ ਲੱਗਾ ਵੀ ਚਲੋ ਠੀਕ ਆ ਹੈ ਨਾ ਸਭ ਤੋਂ ਵਧੀਆ ਮੈਨੂੰ ਬੜੀ ਖੁਸ਼ੀ ਹੋਈ ਆ ਤੇ ਆਂਸਰ ਵੀ ਉਹਨਾਂ ਨੇ ਠੀਕ ਦਿੱਤਾ ਤੇ ਅੱਜ ਦੇ ਵਿਨਰ ਵੀ ਉਹੀ ਨੇ ਤੇ ਉਹਨਾਂ ਨੂੰ ਬੇਨਤੀ ਆ ਕਿ ਇੱਕ ਵਾਰ ਦੁਬਾਰਾ ਕਾਲ ਕਰ ਲੈਣ ਮੈਂ ਫੋਨ ਨੰਬਰ ਜਿਹੜਾ ਭੁੱਲ ਗਿਆ ਕਿਉਂਕਿ ਫਿਰ ਦੁਬਾਰਾ ਕਾਲ ਕਰਕੇ ਨਾ ਤੇ ਉਹ ਕਰਨਾ ਹੁੰਦਾ ਹਿਸਾਬ ਕਿਤਾਬ ਤੇ ਉਹ ਨੇ ਜੀ ਅੱਜ ਦੇ ਵਿਨਰ ਗੁਰਮੇਜ ਸਿੰਘ ਕਰਕੇ ਸੀਗਾ ਜੀ ਨਾਮ ਤੇ ਵੀਰ ਨੂੰ ਬੇਨਤੀ ਆ ਕਿ ਦੁਬਾਰਾ ਕਾਲ ਕਰੇ ਤੇ ਬਹੁਤ ਵਧੀਆ ਜਿਹੜਾ ਲੱਗਾ ਬਾਕੀ ਸਾਰਿਆਂ ਨੂੰ ਪੁੱਛ ਰਿਹਾ ਵੀ ਲੋਟੋ ਨਿਕਲੇ ਤੇ ਮੈਂ ਕਿਹਾ ਮੈਨੂੰ ਵੀ ਕੁਛ ਦੇ ਦਿਓ ਕਹਿੰਦੇ ਕੋਈ ਨਹੀਂ ਜੀ ਨਿਕਲੇ ਤਾਂ ਜ਼ਰੂਰ ਦੇ ਦਾਂਗੇ ਤੇ ਇੱਦਾਂ ਹੀ ਆ ਜੀ ਜਦੋਂ ਅਸੀਂ ਵੀ ਕਿਤੇ ਲੋਟੋ ਲੋਟੋ ਪਾਈ ਦੀਆਂ ਤੇ ਮਿੱਤਰ ਸੱਜਣ ਕਹਿੰਦੇ ਭਰਾਵਾ ਵੀ ਮੈਨੂੰ ਇੱਕ ਦੋ ਕੁ ਲੱਖ ਡਾਲਰ ਬਹੁਤ ਆ ਦੋ ਕੁ ਲੱਖ ਡਾਲਰ ਦਾ ਕਹਿੰਦੇ ਕਰੋੜ ਬਣ ਜਾਂਦਾ ਇੰਡੀਆ ਦਾ ਤੇ ਨਿਕਲ ਜਾਣਾ ਇੰਡੀਆ ਨੂੰ ਇੱਥੇ ਕਹਿੰਦੇ ਕਿਆ ਕਰਨਾ ਉੱਥੇ ਆਪਣੀ ਧਰਤੀ ਤੇ ਜਾਵਾਂਗੇ ਸੋ ਹਰ ਇੱਕ ਬੰਦੇ ਦੀ ਆਪਣੀ ਆਪਣੀ ਸੋਚ ਆ ਜੀ ਆਪਣਾ ਆਪਣਾ ਸਿਸਟਮ ਹੈ ਕਿ ਕੀ ਉਹ ਕੀ ਬੰਦੇ ਦੇ ਸ਼ੌਂਕ ਨੇ ਤੇ ਕੀ ਕਰਨਾ ਤੇ ਕੀ ਨਹੀਂ ਤੇ ਲੋਟੋ ਤਾਂ ਜੀ ਕਰਮਾਂ ਵਾਲੇ ਤੋਂ ਨਿਕਲਦੀ ਆ ਤੇ ਇੱਕ ਤੋਂ ਲੈ ਕੇ 40 ਅੱਖਰ ਹੁੰਦੇ ਨੇ 6 ਅੱਖਰ ਹੁੰਦੇ ਆ ਉੱਪਰ ਥੱਲੇ ਆ ਕੇ ਗੱਲ ਬਣਦੀ ਨਹੀਂ ਇੱਕ ਲਾਈਨ ਚ ਆ ਗਏ ਤਾਂ ਬਸ ਫਿਰ ਬਹਿਜਾ ਬਹਿਜਾ ਹੋ ਜਾਂਦੀ ਹੈ ਚੱਕ ਲੋ ਹੋ ਜਾਂਦੀ ਹੈ ਸੋ ਜੀ ਬਿਲਕੁਲ ਤੇ ਗੀਤ ਸੁਣਦੇ ਆ ਉਸ ਤੋਂ ਬਾਅਦ ਖਬਰਾਂ ਵੀ ਸੁਣਨੀਆਂ ਨੇ ਤੇ ਖਬਰਾਂ ਤੋਂ ਬਾਅਦ ਫਿਰ ਮੈਨੂੰ ਦਿਓ ਇਜਾਜ਼ਤ ਤੇ ਆਓ ਪਹਿਲਾਂ ਇੱਕ ਗੀਤ ਸੁਣਦੇ ਹਾਂ ਉਸ ਤੋਂ ਬਾਅਦ ਖਬਰਾਂ ਉਸ ਤੋਂ ਬਾਅਦ ਫਿਰ ਮੈਨੂੰ ਇਜਾਜ਼ਤ ਦੇਣਾ ਜੀ ਤੇ ਮੈਂ ਚੱਲਦਾ ਅਗਲੇ ਵੀਕ ਤੁਹਾਨੂੰ ਫਿਰ ਮਿਲਾਂਗੇ ਆਓ ਫਿਰ ਸੁਣੀਏ ਕੋਲੈਬੋਰੇਸ਼ਨ ਖਬਰ ਜੀ ਕਹਿ ਲਓ ਵੀ ਦੁਬਾਰਾ ਆਈ ਹੈ ਖੁਸ਼ੀ ਵਾਲੀ ਖਬਰ ਕਹਿ ਸਕਦੇ ਹਾਂ ਕਿ ਇਹ ਖਬਰ ਇਸ ਤਰ੍ਹਾਂ ਕਿ ਜਸਿੰਡਾ ਆਰਡਨ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਵੱਲੋਂ ਕਿਹਾ ਗਿਆ ਕਿ ਭਾਰਤ ਨਾਲ ਜਿਹੜਾ ਟਰੈਵਲ ਬੈਨ ਜਾਣੀ ਕਿ ਜਿਹੜੀ ਉਹ ਯਾਤਰਾ ਕਰਨੀ ਉਹ ਰੱਦ ਕੀਤੀ ਗਈ ਸੀ ਚਿੰਤਾ ਨਾ ਕਰੋ ਭਾਰਤ ਨਾਲ ਟਰੈਵਲ ਬੈਨ ਨੂੰ ਹੋਰ ਨਹੀਂ ਵਧਾਇਆ ਜਾਏਗਾ ਇਹ ਕਿਹਾ ਗਿਆ ਹੈ ਜੀ ਪ੍ਰਧਾਨ ਮੰਤਰੀ ਵੱਲੋਂ ਜਾਣੀ ਕਿ 28 ਤਰੀਕ ਤੋਂ ਬਾਅਦ ਖੁਸ਼ੀ ਦੀ ਖਬਰ ਕਹਿ ਸਕਦੇ ਹਾਂ ਕਿ ਇਸ ਨੂੰ ਲੰਬਾ ਨਹੀਂ ਵਧਾਇਆ ਜਾਏਗਾ ਫਲਾਈਟਾਂ ਜਿਹੜੀਆਂ ਉਹ ਫਿਰ ਤੋਂ ਦੁਬਾਰਾ ਸ਼ੁਰੂ ਕੀਤੀਆਂ ਜਾਣਗੀਆਂ
Available on iTunes.
ਸਾਡੇ ਦਿਲ ਵਿੱਚ ਵਸਦੀ ਏ ਉਹ ਪੁਲੀਆਂ ਚੋਂ ਲੋਕ ਹੱਸਦੇ ਨੀ ਤੂੰ ਅੱਖੀਆਂ ਚੋਂ ਹੱਸਦੀ ਏ ਨੀ ਤੂੰ ਅੱਖੀਆਂ ਚੋਂ ਹੱਸਦੀ ਏ ਨੀ ਤੂੰ ਅੱਖੀਆਂ
ਅੱਖੀਆਂ ਚੋਂ ਹੱਸਦੀ ਏ ਚੀਕੂ ਚੀਕੂ ਕਰੇ ਗੁੱਤੀ ਕਿੱਲੇ ਦਾਨੀ ਨੀ ਤੇਰਾ ਫੁੱਲਾਂ ਨਾਲੋਂ ਹੌਲਾ ਜਾਪੇ ਪਾਰਨੀ ਨੀ ਚੀਕੂ ਚੀਕੂ ਕਰੇ ਗੁੱਤੀ ਕਿੱਲੇ ਦਾਨੀ ਨੀ ਤੇਰਾ ਫੁੱਲਾਂ ਨਾਲੋਂ ਹੌਲਾ ਜਾਪੇ ਪਾਰਨੀ ਨੀ ਸਾਦਕੇ ਨੀ ਤੇਰੀ ਟੋਰ ਦੇ ਉੱਡ ਗਏ ਨੀ ਹੋਸ਼ ਮਟਿਆਰੇ ਨੀ ਵੇਖ ਕੇ ਕਲੈਰੀ ਮੋਰਦੇ ਉੱਡ ਗਏ ਹੋਸ਼ ਮਟਿਆਰੇ ਨੀ ਵੇਖ ਕੇ ਸਾਨੀ ਨੀ ਹੁਣ ਹੋ ਗਈ ਅਖਮਸਤਾਨੀ ਨੀ ਹੋ ਗਈ ਅਖਮਸਤਾਨੀ ਨੀ ਦਰਬਾਨਾ ਦਿਲ ਵਰਜਾਨੀ ਨੀ ਜਾ ਤੇਰੀਆਂ ਹੀ ਤੇਰੀਆਂ ਹੀ ਤੇਰੀਆਂ ਮੁਹੱਬਤਾਂ ਦਾ ਬਿਲੋ ਨੀ ਜੱਟ ਤੇਰੇ ਉੱਤੇ ਤੇਰੇ ਉੱਤੇ ਮਰਦਾ ਕਰਕੇ ਘਰੋਂ ਪਜਾਲੀ ਮਿੰਤਾਂ ਕਰ ਕਰ ਮੋੜੀ ਕਾਬੂ ਕਰਨੀ ਮੁਸ਼ਕਿਲ ਹੁੰਦੀ ਬਿਨਾਂ ਲੱਗਾ ਮੂੰਹ ਪੌੜੀ ਯਾਰੀ ਮਿੱਤਰਾਂ ਨੇ ਸਿਖਰ ਚੜਾ ਕੇ ਤੋੜੀ ਯਾਰੀ ਮਿੱਤਰਾਂ ਨੇ ਸਿਖਰ ਚੜਾ ਕੇ ਤੋੜੀ ਯਾਰੀ ਮਿੱਤਰਾਂ ਨੇ ਸਿਖਰ ਚੜਾ ਕੇ ਤੋੜੀ ਯਾਰੀ ਮਿੱਤਰਾਂ ਨੇ
smart watch hai
ji ha
and smartphone
yes of course
ਵੀ ਤਾਂ ਤੁਸੀਂ ਸਾਰੀ family smart ho
undoubtedly we are
par ki toda home vi smart hai
smart home
yes eco smart life la kya in toda le smart home
now you can get smart door locks smart doorbells smart sensors smart switches smart wifi cameras controlled by one app on your smartphone eco smart life
hun tusi vi apna home convert karo smart home de vich in just 2499
vadheri jankari layi tusi call kar sakde ho 0211518822 or to see email we kar sakde ho ecosmartlifenz@gmail.com sadi website visit kar sakde ho ecosmartlife.nz
ਹੁਣ ਉਮਰ ਵੀ ਹੋਏਗੀ ਬੇਅਸਰ ਵੱਧਦਾ ਜਾਏਗਾ ਚਿਹਰੇ ਦਾ ਨੂਰ ਚੰਨ ਵਾਂਗ ਚਮਕਦਾਰ ਤੇ ਰੋਸ਼ਨ ਚਿਹਰਾ ਪਾਉਣ ਲਈ ਇੱਕੋ ਨਾਂ ਏਮੈਕਸ ਹੇਅਰ ਰਿਮੂਵਲ ਪ੍ਰੋਫੈਸ਼ਨਲ ਅਪਰੋਚ 13 ਸਾਲਾਂ ਦਾ ਤਜਰਬਾ ਰਜਿਸਟਰਡ ਨਰਸਿਸ ਮੈਡੀਕਲ FDA ਅਪਰੂਵਲ ਐਕਸਪਰਟ ਹੈਂਡਸ ਏਮੈਕਸ ਹੇਅਰ ਰਿਮੂਵਲ ਜੇ ਚਾਹੁੰਦੇ ਹੋ ਖੂਬਸੂਰਤ ਦਿਖਣਾ ਤੇ ਪਾਣਾ ਚਾਹੁੰਦੇ ਹੋ ਨਿਜਾਤ ਪਿੰਪਲਸ ਮੌਕਿਆਂ ਛਾਈਆਂ ਰਿੰਕਲਸ ਤੇ ਅਣਚਾਹੇ ਵਾਲਾਂ ਤੋਂ ਤਾਂ ਫੇਰ ਅੱਜ ਹੀ ਮਿਲੋ ਏਮੈਕਸ ਹੇਅਰ ਰਿਮੂਵਲ ਦੀ ਟੀਮ ਨੂੰ ਅਨਪ੍ਰੋਫੈਸ਼ਨਲ ਥੈਰੇਪੀਜ਼ ਤੋਂ ਬਚੋ ਆਪਣੀ ਖੂਬਸੂਰਤੀ ਵਾਪਸ ਪਾਉਣ ਲਈ ਕਿਸੇ ਵੀ ਭਾਸ਼ਾ ਹਿੰਦੀ ਪੰਜਾਬੀ ਜਾਂ ਇੰਗਲਿਸ਼ 'ਚ ਸਲਾਹ ਲਓ ਦੈਨ ਵਾਈ ਵੇਟ ਹੁਣੇ ਕਾਲ ਕਰੋ ਏਮੈਕਸ ਹੇਅਰ ਰਿਮੂਵਲ 2776939 ਔਰ ਵਿਜ਼ਿਟ 36 ਗ੍ਰੇਟ ਸਾਊਥ ਰੋਡ ਪਾਪਾ ਟੋਏ ਟੋਏ ਆਕਲੈਂਡ
ਕਿਆ ਬਾਤ ਹੈ ਅੱਜ ਕੱਲ ਤਾਂ ਚਿਹਰੇ ਦਾ ਨੂਰ ਹੀ ਵੱਧਦਾ ਜਾ ਰਿਹਾ ਉਮਰ ਦਾ ਅਸਰ ਵੀ ਬੇਅਸਰ ਹੈ ਹੋਰ ਰਾਜ ਕੀ ਹੈ ਯਾਰ
ਜੀ ਇਹ ਕਮਾਲ ਤਾਂ ਐਮਐਕਸ ਹੇਅਰ ਰਿਮੂਵਰ ਵਾਲਿਆਂ ਦਾ ਹੈ ਜਿੰਨਾ ਕੋਲ ਹੈ 13 ਸਾਲ ਦਾ ਤਜਰਬਾ ਤੇ ਰਜਿਸਟਰਡ ਨਰਸਿਸ ਤੇ ਮੈਡੀਕਲ FDA ਅਪਰੂਵਡ ਇਕਵਿਪਮੈਂਟਸ ਨਾਲ ਟ੍ਰੀਟਮੈਂਟ ਕਰਦੇ ਨੇ ਮੈਂ ਤਾਂ ਕਹਿੰਨੀ ਆ ਤੁਸੀਂ ਵੀ ਜਾਓ ਤੇ ਫਿਰ ਤੋਂ ਮੇਰੇ ਪੁਰਾਣੇ ਰਾਂਝੇ ਬਣ ਜਾਓ
ਅੱਛਾ ਲੈ ਫਿਰ ਹੀਰੀਆ ਮੈਂ ਵੀ ਅੱਜ ਹੀ ਐਮਐਕਸ ਹੇਅਰ ਰਿਮੂਵਰ ਵਾਲੇ ਕੋਲ ਜਾਂਦਾ ਹਾਂ
ਜੀ ਹਾਂ ਜੇ ਤੁਸੀਂ ਵੀ ਖੂਬਸੂਰਤ ਦਿਖਣਾ ਚਾਹੁੰਦੇ ਹੋ ਪਿੰਪਲਸ ਮੋਕੇ ਛਾਈਆਂ ਰਿੰਕਲਸ ਤੇ ਅਣਚਾਹੇ ਵਾਲਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਸੋਚ ਕੀ ਰਹੇ ਹੋ ਅੱਜ ਹੀ ਮਿਲੋ ਐਮਐਕਸ ਹੇਅਰ ਰਿਮੂਵਰ ਵਾਲਿਆਂ ਨੂੰ ਅਨਪ੍ਰੋਫੈਸ਼ਨਲ ਥੈਰੇਪਿਸਟ ਤੋਂ ਬਚੋ ਹਿੰਦੀ ਪੰਜਾਬੀ ਤੇ ਅੰਗਰੇਜ਼ੀ ਤਿੰਨੇ ਭਾਸ਼ਾਵਾਂ 'ਚ ਸਲਾਹ ਲੈਣ ਲਈ ਕਾਲ ਕਰੋ 277-6939 2776939 ਕੰਟੈਕਟ ਅਸ 36 ਗ੍ਰੇਟ ਸਾਊਥ ਰੋਡ ਪਾਪਾ ਟੋਏ ਟੋਏ ਆਕਲੈਂਡ
ਲੋਕ ਕਹਿ ਦਿੰਦੇ ਆ ਵੀ ਸਰਕਾਰ ਮਾੜੀ ਆ ਸਰਕਾਰ ਕਹਿ ਦਿੰਦੀ ਆ ਲੋਕ ਨੀ ਚੰਗੇ ਮੰਨਦੇ ਨੀਗੇ ਹੁਣ ਇੱਕ ਇੱਕ ਬੱਸ ਦੇ ਵਿੱਚ ਤੁੰਨ ਤੁੰਨ ਕੇ ਸਵਾਰੀਆਂ ਬੈਠੀਆਂ ਹੁੰਦੀਆਂ ਕੀ ਉੱਥੇ ਸਾਰਿਆਂ ਦੇ ਕਰੋਨਾ ਨੀ ਹੋ ਸਕਦਾ ਉਹਨਾਂ ਨੂੰ ਰੇਲ ਗੱਡੀਆਂ ਭਰੀਆਂ ਜਾਂਦੀਆਂ ਹੁੰਦੀਆਂ ਅੱਜ ਹੁਣ ਬਾਕੀ ਜਿਹੜੇ ਧਾਰਮਿਕ ਥਾਵਾਂ ਦੇ ਉੱਤੇ ਲੋਕ ਕਿੰਨੀ ਵੱਡੀ ਗਿਣਤੀ 'ਚ ਜਾਂਦੇ ਆ ਆਹ ਹੁਣ ਕੁੰਭ ਦਾ ਮੇਲਾ ਸ਼ੁਰੂ ਹੋ ਗਿਆ ਉੱਥੇ ਕਿੰਨੀ ਵੱਡੀ ਗਿਣਤੀ 'ਚ ਲੋਕ ਆ ਸੋ ਕਰੋਨਾ ਜਿਹੜਾ ਉਹਦੇ ਨਾਲ ਵੀ ਮੇਰਾ ਖਿਆਲ ਆ ਵੀ ਅੱਛੀ ਲੀਗਾਂ ਜਿਹੜੀਆਂ ਚੱਲ ਰਹੀਆਂ ਤੇ ਕਰੋਨਾ ਦੇ ਬਾਬਤ ਲੋਕਾਂ ਨੂੰ ਭੰਬਲ ਭੂਸੇ ਦੇ ਵਿੱਚ ਪਾਇਆ ਹੋਇਆ ਜੀ
ਜੀ ਬਿਲਕੁਲ ਸਰ ਸੋਨੂੰ ਸੂਦ ਉਹ ਮੁੰਡਾ ਜਿਹੜਾ ਨਾ ਬਹੁਤ ਜ਼ਿਆਦਾ ਪਿਛਲੇ ਸਾਲ ਸੁਰਖੀਆਂ ਦੇ ਵਿੱਚ ਰਿਹਾ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਮਦਦ ਦੇ ਲਈ ਅੱਗੇ ਆਇਆ ਸੀ ਉਹਨੇ ਅੰਮ੍ਰਿਤਸਰ ਤੋਂ ਕੋਰੋਨਾ ਵੈਕਸੀਨ ਡਰਾਈਵ ਸ਼ੁਰੂ ਕਰ ਦਿੱਤੀ ਹੈ ਜੀ।
ਬਿਲਕੁਲ ਜੀ, ਸੋਨੂੰ ਸੂਦ ਦੇ ਵੱਲੋਂ ਜਿਹੜੀ ਕੋਰੋਨਾ ਵੈਕਸੀਨ ਡਰਾਈਵ ਦੀ ਸ਼ੁਰੂਆਤ ਕੀਤੀ ਗਈ ਆ ਅੰਮ੍ਰਿਤਸਰ ਤੋਂ। ਕੱਲ ਉਹਨੇ ਟੀਕਾ ਵੀ ਲਵਾਇਆ ਕੋਰੋਨਾ ਦਾ, ਤੇ ਉਹਨੇ ਇਹ ਗੱਲ ਕਹੀ ਹੈ ਜੀ ਕਿ ਇਸ ਵਕਤ ਜ਼ਰੂਰਤ ਇਸ ਗੱਲ ਦੀ ਹੈ ਵੀ ਅਸੀਂ ਸਾਰੇ ਕੋਰੋਨਾ ਵੈਕਸੀਨ ਲਈਏ। ਉਹਨੇ ਇਹ ਗੱਲ ਕਹੀ ਹੈ ਜੀ ਕਿ ਇਸ ਵਕਤ ਲੋਕਾਂ ਨੂੰ ਚਾਹੀਦਾ ਜੀ ਕਿ ਉਹ ਨਿੱਠ ਕੇ ਆਉਣ ਤੇ ਕੋਰੋਨਾ ਵੈਕਸੀਨ ਲੈਣ, ਤੇ ਇਸ ਤਰੀਕੇ ਦੇ ਨਾਲ ਹੀ ਅਸੀਂ ਪੂਰੇ ਸਮਾਜ ਨੂੰ ਪੂਰੇ ਭਾਰਤ ਨੂੰ ਤੰਦਰੁਸਤ ਕਰ ਸਕਦੇ ਹਾਂ। ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ, ਉਹ ਕਹਿੰਦੇ ਜੀ ਕੀ ਕਹਿਣਾ ਚਾਹੋਗੇ ਵੀ ਇਸ ਵਕਤ ਕਿਸਾਨ ਅੰਦੋਲਨ ਦੇ ਬਾਬਤ ਕੁਝ ਸਿੱਟਾ ਨੀ ਨਿਕਲ ਰਿਹਾ। ਉਹਨੇ ਅੱਗੋਂ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਉਹ ਕਹਿੰਦਾ ਜੀ ਕਿ ਮੈਂ ਚਾਹੁੰਦਾ ਜੀ ਕਿ ਸਿੱਟਾ ਛੇਤੀ ਨਿਕਲੇ, ਕਿਉਂਕਿ ਕਿਸਾਨਾਂ ਨੂੰ ਬੈਠਿਆਂ ਨੂੰ ਬਹੁਤ ਚਿਰ ਹੋ ਗਿਆ ਤੇ ਹੁਣ ਹੋਰ ਚਿਰ ਨੀ ਇਹਨਾਂ ਨੂੰ ਵਿਚਾਰਾਂ ਨੂੰ ਉਡੀਕ ਕਰਵਾਉਣੀ ਚਾਹੀਦੀ। ਉਹਨੇ ਆਪਦੇ ਵਿਚਾਰ ਪੇਸ਼ ਕੀਤੇ ਆ, ਮੰਨਣੇ ਨਹੀਂ ਮੰਨਣੇ ਇਹ ਸਰਕਾਰਾਂ ਦੀ ਆਪਣੀ ਮਰਜ਼ੀ ਹੈ, ਪਰ ਲੋੜ ਇਸ ਵਕਤ ਇਸੇ ਗੱਲ ਦੀ ਹੈ ਵੀ ਵਿਚਾਰਾਂ ਦੇ ਉੱਤੇ ਅਮਲ ਕੀਤਾ ਜਾਵੇ। ਹੁਣ ਇੱਕ ਦਿਨ ਹੋਰ ਆ, ਕੱਲ ਹਰਿਆਣੇ ਦੇ ਵਿੱਚ ਬੀਜੇਪੀ ਦੇ ਇੱਕ ਸੰਸਦ ਮੈਂਬਰ ਤੇ ਵਿਧਾਇਕ ਦਾ ਬਹੁਤ ਜ਼ਬਰਦਸਤ ਵਿਰੋਧ ਹੋਇਆ। ਗੋਪਾਲ ਕਾਂਡਾ ਜਿਹੜਾ ਕਿ ਕਈ ਕਾਰਨਾਂ ਦੇ ਕਰਕੇ ਚਰਚਾ ਦੇ ਵਿੱਚ ਰਿਹਾ ਪਿਛਲੇ ਸਮੇਂ ਦੇ ਵਿੱਚ, ਉਹ ਵੀ ਕੱਲ ਕਿਸਾਨਾਂ ਨੇ ਘੇਰ ਲਿਆ। ਉਹ ਗਿਆ ਸੀ ਇੱਕ ਥਾਂ ਦੇ ਉੱਤੇ, ਕਿਸਾਨਾਂ ਨੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੇ ਕਿਸਾਨਾਂ ਨੇ ਉੱਤੇ ਪਾਣੀ ਦੀਆਂ ਮੁਛਾੜਾਂ ਮਾਰੀਆਂ। ਇੱਕ ਪਾਸੇ ਖੱਟੜਖੋਰੀ ਕਹਿੰਦੇ ਆ ਵੀ ਅਸੀਂ ਕਿਸਾਨਾਂ ਪ੍ਰਤੀ ਨਰਮੀ ਵਰਤ ਰਹੇ ਹਾਂ, ਤੇ ਦੂਜੇ ਪਾਸੇ ਪਾਣੀ ਦੀਆਂ ਮੁਛਾੜਾਂ ਮਾਰ ਰਹੇ ਆ ਵੀ, ਯਾਨੀ ਕਿ ਚਾਰੇ ਪਾਸੇ ਡਰਾਮੇਬਾਜ਼ੀ ਇਸ ਵੇਲੇ ਚੱਲ ਰਹੀ ਹੈ।
ਜੀ ਬਿਲਕੁਲ। ਤੇ ਸਰ, ਪਿਛਲੇ ਦਿਨੀ ਜਿਹੜੀ ਖਬਰ ਸਾਹਮਣੇ ਆਈ ਸੀ ਕਿ ਨਕਸਲੀਆਂ ਦੇ ਨਾਲ ਫੌਜੀ ਜਵਾਨਾਂ ਦੀ ਮੁੱਠਭੇੜ ਹੋਈ ਸੀ, ਉਸ ਤੋਂ ਬਾਅਦ ਵਿੱਚ ਕਈ ਫੌਜੀ ਜਵਾਨ ਸ਼ਹੀਦ ਹੋ ਗਏ ਤੇ ਨਕਸਲੀ ਆਪਣੇ ਨਾਲ ਇੱਕ ਫੌਜੀ ਜਵਾਨ ਨੂੰ ਅਗਵਾ ਕਰਕੇ ਵੀ ਲੈ ਗਏ ਸੀ, ਤੇ ਹੁਣ ਉਸ ਫੌਜੀ ਦੀ ਤਸਵੀਰ ਨਸ਼ਰ ਕੀਤੀ ਹੈ ਜੀ ਉਹਨਾਂ ਨੇ।
ਬਿਲਕੁਲ ਜੀ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਆਹ ਜਿਹੜਾ ਫੌਜੀ ਹੈ ਤੁਹਾਡਾ, ਇਹ ਸਾਡੇ ਕੋਲ ਆ, ਜੇ ਤੁਸੀਂ ਸਾਡੀਆਂ ਮੰਗਾਂ ਨੂੰ ਮੰਨ ਲਓਗੇ ਤਾਂ ਅਸੀਂ ਤੁਹਾਡੇ ਇਸ ਫੌਜੀ ਨੂੰ ਛੱਡ ਦਿਆਂਗੇ, ਤੇ ਜੇਕਰ ਨਹੀਂ ਮੰਗਾਂ ਮੰਨੋਗੇ ਤਾਂ ਫਿਰ ਅਸੀਂ ਤੁਹਾਡੇ ਇਸ ਫੌਜੀ ਨੂੰ ਨਹੀਂ ਛੱਡਾਂਗੇ। ਕਿਉਂਕਿ ਛੱਤੀਸਗੜ੍ਹ ਦੇ ਵਿੱਚ ਜਿਸ ਤਰੀਕੇ ਦੇ ਨਾਲ ਫੌਜੀ ਕੈਂਪ ਦੇ ਉੱਤੇ ਹਮਲਾ ਹੋਇਆ, ਜਿਵੇਂ ਨਕਸਲੀਆਂ ਨੇ ਹਮਲਾ ਕੀਤਾ, ਉਹਦੇ ਵਿੱਚ 22 ਦੇ ਕਰੀਬ ਫੌਜੀ ਜਵਾਨ ਆ ਜਿਹੜੇ ਉਹ ਸ਼ਹਾਦਤ ਦਾ ਜਾਮ ਭੀ ਗਏ। ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਬਲਰਾਜ ਸਿੰਘ ਨਾਂ ਦੇ ਫੌਜੀ ਦੀ, ਜਿਹਦੀ ਆਪਦੀ ਪੱਗ ਇੱਕ ਸਾਥੀ ਫੌਜੀ ਅਭਿਸ਼ੇਕ ਪਾਂਡੇ ਦੇ ਫੱਟ ਦੇ ਉੱਤੇ ਬੰਨ ਕੇ ਤੇ ਉਹਦਾ ਖੂਨ ਰੋਕਿਆ ਗਿਆ, ਤੇ ਹੁਣ ਜਿਹੜੇ ਪੁਲਿਸ ਅਧਿਕਾਰੀ ਆ, ਜਿਹੜੇ ਉੱਥੇ ਦੇ ਫੌਜੀ ਅਧਿਕਾਰੀ ਆ, ਉਹਨਾਂ ਦੇ ਵੱਲੋਂ ਜਾ ਕੇ ਤੇ ਉਹਨੂੰ ਪੱਗ ਭੇਟ ਕੀਤੀ ਗਈ ਆ ਵੀ ਤੂੰ ਬਹੁਤ ਮਾਣ ਮੱਤਾ ਕੰਮ ਕੀਤਾ, ਤੇਰੀ ਪੱਗ ਦੀ ਅਸੀਂ ਕਦਰ ਕਰਦੇ ਆ, ਬਹੁਤ ਵਧੀਆ ਗੱਲ ਆ। ਪਰ ਜਿਹੜੀ ਤੁਸੀਂ ਗੱਲ ਪੁੱਛੀ ਆ ਵੀ ਜਿਹੜੇ ਨਕਸਲੀ ਆ ਉਹਨਾਂ ਨੇ ਚਿੱਠੀ ਆ ਜਿਹੜੀ ਉਹ 2 ਸਫ਼ਿਆਂ ਦੀ ਜਾਰੀ ਕੀਤੀ ਹੈ ਸਰਕਾਰ ਦੇ ਲਈ, ਤੇ ਇਹ ਗੱਲ ਕਹੀ ਹੈ ਜੀ ਕਿ ਸਾਡਾ ਫੌਜੀਆਂ ਦੇ ਨਾਲ ਕੋਈ ਵੈਰ ਨੀਗਾ, ਨਾ ਹੀ ਜਿਹੜਾ ਅਸੀਂ ਅਗਵਾ ਕਰਕੇ ਲੈ ਕੇ ਗਏ ਇਹਦੇ ਨਾਲ ਕੋਈ ਵੈਰ ਆ। ਕੇਂਦਰ ਦੀ ਸਰਕਾਰ ਸਾਡੀਆਂ ਮੰਗਾਂ ਮੰਨ ਲਏ, ਵਿਚਾਰੇ ਵਿਚੋਲਾ ਪਾ ਲਏ, ਜੇਕਰ ਇਹ ਵਿਚੋਲਾ ਪਾ ਲੈਂਦੀ ਆ ਤੇ ਮਸਲੇ ਸਾਡੇ ਹੱਲ ਹੋ ਜਾਂਦੇ ਤੇ ਝਗੜਾ ਖਤਮ ਹੋ ਜਾਂਦਾ, ਪਰ ਜੇਕਰ ਇਹ ਝਗੜੇ ਖਤਮ ਨਹੀਂ ਕਰਦੇ ਤਾਂ ਫਿਰ ਅਸੀਂ ਵੀ ਆਪਦੀ ਕਾਰਵਾਈ ਕਿਵੇਂ ਪਾਉਂਦੇ ਰਵਾਂਗੇ। ਬਾਕੀ ਹੁਣ ਦੇਖੋ ਕੇਂਦਰ ਦੀ ਸਰਕਾਰ ਇਸ ਮਾਮਲੇ ਦੇ ਉੱਤੇ ਕੀ ਫੈਸਲਾ ਕਰਦੀ ਹੈ।
ਜੀ ਤੇ ਸਰ, ਮੁਖਤਾਰ ਅੰਸਾਰੀ ਪਹੁੰਚ ਗਿਆ ਫਿਰ ਯੂਪੀ ਦੇ ਵਿੱਚ?
ਬਿਲਕੁਲ ਜੀ, ਮੁਖਤਾਰ ਅੰਸਾਰੀ ਯੂਪੀ ਦੇ ਵਿੱਚ ਪਹੁੰਚ ਗਿਆ। ਮੁਖਤਾਰ ਅੰਸਾਰੀ ਬਾਂਦਾ ਜੇਲ੍ਹ ਦੇ ਵਿੱਚ ਰੱਖਿਆ ਗਿਆ। ਮੁਖਤਾਰ ਅੰਸਾਰੀ ਹੈ ਜਿਹੜਾ, ਉਹਦੇ ਬਾਬਤ ਪਤਾ ਲੱਗਾ ਜੀ ਕਿ 16 ਨੰਬਰ ਬੈਰਕ ਦੇ ਵਿੱਚ ਉਹਨੂੰ ਉੱਥੇ ਰੱਖਿਆ ਗਿਆ। ਕਹਿੰਦੇ ਆ ਵੀ ਉੱਥੇ ਡਰੋਨ ਦੇ ਰਾਹੀਂ ਜੇਲ੍ਹ ਦੀ ਰਾਖੀ ਰੱਖੀ ਜਾਊਗੀ। ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਉਹਦੀ ਬੈਰਕ ਦੇ ਆਲੇ ਦੁਆਲੇ ਲਾਏ ਗਏ ਆ ਤਾਂ ਜੋ ਉਹਦੇ ਪਲ ਪਲ ਦੇ ਉੱਤੇ ਨਿਗਾਹ ਰੱਖੀ ਜਾ ਸਕੇ। ਇੱਕ ਹੋਰ ਵੀ ਗੱਲ ਜਾਣਕਾਰੀ ਆਈ ਹੈ ਵੀ ਜਦੋਂ ਉਹ ਪੰਜਾਬ ਦੇ ਵਿੱਚੋਂ ਗਿਆ ਰੋਪੜ ਦੀ ਜੇਲ੍ਹ ਦੇ ਵਿੱਚੋਂ, ਉਦੋਂ ਉਹ ਤੋਂ ਤੁਰਿਆ ਨਹੀਂ ਗਿਆ ਤੇ ਉਹ ਵੀਲ ਚੇਅਰ ਦੇ ਉੱਤੇ ਬੈਠਾ ਸੀਗਾ, ਪਰ ਜਦੋਂ ਬਾਂਦਾ ਜੇਲ੍ਹ ਦੇ ਵੱਲ ਪਹੁੰਚਿਆ ਤਾਂ ਉਹ ਉਤਰ ਕੇ ਆਪਦਾ ਆਰਾਮ ਦੇ ਨਾਲ ਗਿਆ ਹੈਗਾ। ਸੋ ਇਸ ਗੱਲ ਦੇ ਉੱਤੇ ਹੈਰਾਨੀ ਤਾਂ ਜ਼ਰੂਰ ਹੁੰਦੀ ਹੈ, ਪਰ ਇਹ ਸਾਡੇ ਦੇਸ਼ ਦੀ ਬਦਕਿਸਮਤੀ ਕਹਿ ਲਓ ਵੀ ਇਸ ਦੇਸ਼ ਦੇ ਵਿੱਚ ਜਿਹੜੇ ਤਾਂ ਲੋਕ ਟੈਕਸ ਜਮ੍ਹਾਂ ਕਰਾਉਂਦੇ ਆ ਉਹਨਾਂ ਦੀ ਕੋਈ ਸਹੂਲਤ ਹੈ ਨੀ ਗੀ, ਤੇ ਜਿਹੜੇ ਇੱਥੇ ਇਸ ਵਕਤ ਹੈਗੇ ਆ ਬਦਮਾਸ਼ੀਆਂ ਕਰਦੇ ਜਿਹਨਾਂ ਦੇ ਉੱਤੇ 55-55 ਪਰਚੇ ਦਰਜ ਹੈ, ਉਹਨਾਂ ਨੂੰ ਕੇਂਦਰ ਦੀਆਂ ਸਰਕਾਰਾਂ ਵੀ ਇੰਨੀ ਸਹੂਲਤ ਮੁਹੱਈਆ ਕਰਵਾਉਂਦੇਗਾ ਕਿ ਉਹਨਾਂ ਨੂੰ ਰਿਸ਼ਤੇਦਾਰਾਂ ਵਾਂਗੂ ਰੱਖਿਆ ਜਾਂਦਾ ਜਿਹਨਾਂ ਦੇ ਵਿੱਚ ਵੀ।
ਬਿਲਕੁਲ ਸਹੀ ਜੀ। ਹੁਣ ਅੱਗੇ ਵੱਧਦੇ ਹਾਂ ਜੀ। ਨਵਜੋਤ ਸਿੰਘ ਸਿੱਧੂ ਹੋਰਾਂ ਦੀ ਇੱਕ ਕਲਿੱਪ ਹਾਲੇ ਵੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ, ਜਿਹੜੀ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਉਹਨੂੰ ਲੈ ਕੇ, ਸੋ ਕਾਫੀ ਸਾਰੀਆਂ ਗੱਲਾਂ ਬਾਤਾਂ ਉਹਦੇ ਵਿੱਚ ਕੀਤੀਆਂ ਨੇ ਉਹਨਾਂ ਨੇ।
ਦੇਖੋ ਗੱਲ ਇਹ ਵੀ ਨਵਜੋਤ ਸਿੱਧੂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰ ਲੈਣਾ ਜਾਂ ਉਹਦੇ ਵੱਲੋਂ ਟਵੀਟ ਕਰ ਲੈਣਾ, ਇਹ ਮੈਨੂੰ ਤਾਂ ਕੋਈ ਹੈਰਾਨੀ ਵਾਲੀ ਬੜੀ ਹੁਣ ਗੱਲ ਲੱਗਦੀ ਨੀਗੀ। ਉਹਦਾ ਕਾਰਨ ਇਹ ਆ ਵੀ ਨਵਜੋਤ ਸਿੱਧੂ ਨੇ ਤਾਂ ਕੁਝ ਨਾ ਕੁਝ ਏਦਾਂ ਦਾ ਕਰਨਾ ਹੀ ਹੁੰਦਾ, ਪਰ ਉਹ ਕਿਸੇ ਸਿੱਟੇ ਦੇ ਉੱਤੇ ਨਹੀਂ ਪਹੁੰਚਦਾ। ਜਿਵੇਂ ਕਿ ਸਾਡੇ ਬਹੁ ਗਿਣਤੀ ਲੇਖਕ ਜਾਂ ਪੱਤਰਕਾਰ ਆ, ਉਹ ਸੂਚਨਾ ਦਿੰਦੇ ਆ ਪਰ ਮਸਲੇ ਦਾ ਹੱਲ ਨਹੀਂ ਕੱਢਦੇ ਗੇ। ਉਹਨਾਂ ਨੇ ਕਿਹਾ ਲਿਖਤਾਂ ਦੇ ਵਿੱਚ ਮਸਲਾ ਚੁੱਕਿਆ ਜ਼ਰੂਰ ਜਾਂਦਾ ਪਰ ਮਸਲੇ ਦੇ ਹੱਲ ਤੱਕ ਨਤੀਜੇ ਤੱਕ ਨਹੀਂ ਉਹ ਪਹੁੰਚਦੇ ਗੇ। ਉਵੇਂ ਨਵਜੋਤ ਸਿੰਘ ਸਿੱਧੂ ਮਸਲੇ ਚੁੱਕਣ ਦੀ ਗੱਲ ਤਾਂ ਕਰਦੇ। ਜਾਂ ਮੈਨੂੰ ਕਾਂਗਰਸ ਕਿਸੇ ਅਹੁਦੇ ਦੇ ਉੱਤੇ ਬਿਠਾਵੇ, ਫਿਰ ਉਹ ਵੀ ਗੱਲ ਕਹਿੰਦਾ ਵੀ ਮੈਂ ਅਹੁਦਿਆਂ ਦਾ ਲਾਲਚੀ ਨੀ ਗਾ, ਫਿਰ ਉਹ ਵੀ ਗੱਲ ਕਹਿੰਦਾ ਵੀ ਭਾਈ ਮੇਰੇ ਮਨ ਚ ਨਾਰਾਜ਼ਗੀ ਵੀ ਆ। ਸੋ ਕਈ ਤਰ੍ਹਾਂ ਦੀ ਉਲਝਣ ਦੇ ਵਿੱਚ ਆਉਣ ਲੱਗਦਾ ਵੀ ਨਵਜੋਤ ਸਿੱਧੂ ਆਪ ਵੀ ਆ, ਉਹਨੂੰ ਇਸ ਵੇਲੇ ਇੱਕ ਪਾਸਾ ਕਰਨਾ ਚਾਹੀਦਾ, ਜਾਂ ਤਾਂ ਉਹ ਖੁੱਲ ਕੇ ਕਵੇ ਜੀ ਕਿ ਮੈਂ ਕਾਂਗਰਸ ਦਾ ਹਾਂ ਤੇ ਕਾਂਗਰਸ ਦਾ ਰਹੂੰਗਾ, ਤੇ ਜਾਂ ਉਹਨੂੰ ਕਹਿਣਾ ਚਾਹੀਦਾ ਵੀ ਮੈਂ ਕਾਂਗਰਸ ਦੇ ਨਾਲ ਬਿਲਕੁਲ ਨੀ, ਮੇਰੇ ਕੋਲੇ ਹੋਰ ਘਰ ਬਹੁਤ ਹੈਗੇ ਆ। ਸੋ ਇਸ ਵਕਤ ਉਹਦੇ ਵੱਲੋਂ ਪ੍ਰੈਸ ਕਾਨਫਰੰਸਾਂ ਕਰਨੀਆਂ, ਉਹਦੇ ਵੱਲੋਂ ਜਿਹੜੀਆਂ ਆਪਾਂ ਬਿਲਕੁਲ ਸਿੱਝ ਵਾਲੀਆਂ ਗੱਲਾਂ ਕਰਨੀਆਂ, ਉਹ ਕਈ ਵਾਰ ਕਈ ਤਰ੍ਹਾਂ ਦੇ ਜਿਹੜੇ ਉਹ ਸਵਾਲ ਜੇ ਖੜੇ ਕਰ ਜਾਂਦੀਆਂ। ਹੁਣ ਵੀ ਉਹਨੇ ਕਿਸਾਨੀ ਦਾ ਮੁੱਦਾ ਚੁੱਕਿਆ, ਦੇਖੋ ਕਿਸਾਨੀ ਦਾ ਮੁੱਦਾ ਸਾਰੇ ਚੁੱਕਦੇ ਆ, ਤੁਸੀਂ ਕੁਛ ਐਕਸਟਰਾ ਆਰਡਨਰੀ ਕਰੋ ਜਿਹਦੇ ਕਰਕੇ ਲੋਕ ਇਹ ਗੱਲ ਕਹਿਣ ਵੀ ਯਾਰ ਹਾਂ ਆਹ ਗੱਲ ਹੋਣੀ ਬਾਕੀ ਸੀਗੀ, ਇਹ ਸਿਰਫ ਇਹਨਾਂ ਨੇ ਕੀਤੀ ਆ।
ਜੀ ਬਿਲਕੁਲ ਸਰ, ਮਹਿੰਗਾਈ ਦੇ ਝੰਬੇ ਪਏ ਨੇ ਲੋਕ ਪੂਰੇ ਭਾਰਤ ਦੇ ਵਿੱਚ, ਔਰ ਪੰਜਾਬ ਸਰਕਾਰ ਦੀ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲੋਕਾਂ ਦੀ ਜੇਬ ਦੇ ਉੱਪਰ ਫਿਰ ਤੋਂ ਡਾਕਾ ਮਾਰਿਆ ਗਿਆ, ਪੈਟਰੋਲ ਦੇ ਉੱਪਰ ਇਨਫਰਾਸਟ੍ਰਕਚਰ ਸੈਸ ਲਗਾ ਦਿੱਤਾ ਗਿਆ। ਜੀ
ਦੇਖੋ ਪੰਜਾਬ ਦੇ ਵਿੱਚ ਵਿਕਾਸ ਲੱਭਦਾ ਨਹੀਂ, ਪਰ ਵਿਕਾਸ ਟੈਕਸ ਲਾ ਦਿੱਤਾ ਗਿਆ ਇਹ ਪੈਟਰੋਲ ਡੀਜ਼ਲ ਦੇ ਉੱਤੇ। ਅਸੀਂ ਤਾਂ ਇਹ ਸੋਚ ਰਹੇ ਸੀ ਜੀ ਵੈਟ ਦੀਆਂ ਕੀਮਤਾਂ ਘਟਾਈਆਂ ਜਾਣਗੀਆਂ, ਟੈਕਸ ਘਟਾਇਆ ਜਾਊਗਾ, ਪੰਜਾਬ ਦੇ ਲੋਕਾਂ ਨੂੰ ਰਾਹਤ ਦਿੱਤੀ ਜਾਊਗੀ, ਪਰ ਪੰਜਾਬ ਦੇ ਲੋਕਾਂ ਦੇ ਉੱਤੇ ਹੋਰ ਬੋਝ ਪਾ ਦਿੱਤਾ ਗਿਆ। ਆ ਜਿਹੜਾ ਆਪਾਂ ਕਹਿੰਦੇ ਸੀ ਨਾ ਕਿ ਆ ਜਿਹੜੀਆਂ ਸਰਕਾਰੀ ਬੱਸਾਂ ਦੇ ਵਿੱਚ ਔਰਤਾਂ ਨੂੰ ਮੁਫ਼ਤ ਦੇ ਵਿੱਚ ਝੂਟੇ ਮਿਲਣਗੇ, ਇਹ ਝੂਟੇ ਆਪਦੇ ਘਰਾਂ ਦੇ ਵਿੱਚ ਹੀ ਜਾਣੇ ਆ। ਇਹ ਝੂਟੇ ਲੈਣ ਦੀ ਆਪਾਂ ਨੂੰ ਚਲੋ ਆਦਤ ਹੈਗੀ, ਆਪਾਂ ਮੁਫ਼ਤ ਦੀ ਤਾਂ ਜ਼ਹਿਰ ਵੀ ਨੀ ਛੱਡਦੇ ਹੁੰਦੇ, ਸਾਡੀ ਆਦਤ ਆ ਪੰਜਾਬੀਆਂ ਦੀ, ਪਰ ਗੱਲ ਕੀ ਆ ਵੀ ਇਹਦੇ ਬਦਲੇ ਦੇ ਵਿੱਚ ਸਾਡੇ ਘਰ ਦੇ ਵਿੱਚ ਹੀ ਪੈਸੇ ਜਾਣੇ ਆ। ਆਹ ਦੇਖ ਲਓ ਜੀ ਹੁਣ ਪੈਟਰੋਲ ਡੀਜ਼ਲ ਦੇ ਉੱਤੇ ਸੈਸ ਲਾ ਤਾ, ਤੇ ਹੁਣ ਦੇਖੋ ਓਨੇ ਪੈਸੇ ਜਿਹੜੇ ਅਸੀਂ ਬਚਾਏ ਵੀ ਹੋਣੇ ਜਿੰਨੇ ਸਾਨੂੰ ਸਾਲ ਦੇ ਵਿੱਚ ਦੇਣੇ ਪੈ ਜਾਣੇ ਆ। ਪਰ ਦੂਜੀ ਗੱਲ ਇਹ ਆ ਵੀ ਜਿਹੜੀ ਮੈਂ ਕੱਲ੍ਹ ਇੱਕ ਰਿਪੋਰਟ ਪੜ੍ਹੀ ਵੀ ਜਿਹੜੀਆਂ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਆਗਿਆ ਮਿਲੀ ਆ, ਇਹਦੇ ਮਾੜੇ ਨਤੀਜੇ ਵੀ ਸਾਹਮਣੇ ਆਉਣ ਲੱਗ ਪਏ ਆ। ਇਸੇ ਜੀ ਹੁਣ ਝੂਠ ਪਤਾਣ ਬੜਾ ਖੜਕਦਾ, ਮੈਂ ਇਹ ਨਹੀਂ ਕਹਿੰਦਾ ਵੀ ਔਰਤਾਂ ਨੂੰ ਸਹੂਲਤ ਨਾ ਮਿਲੇ, ਵਧੀਆ ਗੱਲ ਆ, ਪਰ ਸਾਡਾ ਸਨਮਾਨ ਆ ਜਿਹੜਾ, ਸਾਡੀ ਇੱਜ਼ਤ, ਸਾਡਾ ਸਤਿਕਾਰ, ਸਾਡੀ ਸਿਹਤ, ਇਹਦਾ ਖਿਆਲ ਤਾਂ ਅਸੀਂ ਆਪ ਹੀ ਰੱਖਣਾ ਨਾ। ਕਿਤੇ ਵੀਡੀਓ ਦੇ ਵਿੱਚ ਆਉਂਦਾ ਵੀ ਕਾਹਲੀ ਦੇ ਵਿੱਚ ਔਰਤ ਬੱਸ ਚੜ੍ਹਦੀ ਸੀ ਵੀ ਮੈਂ ਛੇਤੀ ਛੇਤੀ ਚੜ੍ਹ ਜਾਂ ਤੇ ਬੱਸ ਥੱਲੇ ਆਉਣ ਲੱਗੀ ਸੀ, ਕੱਲ੍ਹ ਚੁੰਨੀਆਂ ਪੱਟੀਆਂ ਇੱਕ ਥਾਂ ਦੇ ਉੱਤੇ ਔਰਤਾਂ ਆਪਸ ਦੇ ਵਿੱਚ ਬੱਸ 'ਚ ਚੜ੍ਹਨ ਦੇ ਲਈ ਗੁੱਤਮੁਕਤਾ ਹੋ ਗਈਆਂ। ਕੱਲ੍ਹ ਪੱਟੀ ਤੋਂ ਲੈ ਕੇ ਅੰਮ੍ਰਿਤਸਰ ਦੇ ਵੱਲ ਬੱਸ ਜਾ ਰਹੀ ਰੋਡਵੇਜ਼ ਦੀ, ਉਹਦੇ ਵਿੱਚ 90 ਤੋਂ ਵੱਧ ਔਰਤਾਂ ਚੜ੍ਹ ਗਈਆਂ, ਤੇ ਉਹ ਬੱਸ ਆ ਜਿਹੜੀ ਉਹਦਾ ਸੰਤੁਲਨ ਵੀ ਵਿਗੜਿਆ ਤੇ ਕਹਿੰਦੇ ਉਹਦਾ ਟਾਇਰ ਵੀ ਪਾਟ ਗਿਆ ਤੇ ਬੜਾ ਵੱਡਾ ਹਾਦਸਾ ਹੁੰਦਾ ਹੁੰਦਾ ਬਚਿਆ। ਸੋ ਇਸ ਕਰਕੇ ਆਪਾਂ ਨੂੰ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ। 100-50 ਰੁਪਈਆ ਬਚਾ ਕੇ ਆਪਾਂ ਕਿਹੜਾ ਮਹਿਲ ਖੜੇ ਕਰ ਲੈਣੇ ਆ, ਤੇ ਜਾਂ ਫਿਰ ਆਪਾਂ ਉਡੀਕ ਕਰ ਲਿਆ ਕਰੀਏ ਵੀ ਜਿੰਨੀਆਂ ਸਵਾਰੀਆਂ ਬੈਠ ਸਕਦੀਆਂ ਉਹਨਾਂ ਚੜ੍ਹ ਗਈਆਂ, ਆਪਾਂ ਅਗਲੀ ਬੱਸ 'ਚ ਚੜ੍ਹ ਜਾਂਗੇ। ਸਾਨੂੰ ਕਾਹਲੀ ਨੇ ਮਾਰ ਕੱਟਿਆ, ਸਾਨੂੰ ਮੁਫ਼ਤ ਖੋਰੀ ਨੇ ਮਾਰ ਕੱਟਿਆ, ਰਹਿਣਾ ਅਸੀਂ ਉੱਥੇ ਦੇ ਉੱਥੇ ਹੀ ਆ। ਮੈਂ ਬੰਦਿਆਂ ਤੇ ਵੀ ਹੈਰਾਨ ਹੁੰਦਾ, ਮੁਫ਼ਤ ਦੀ ਦਾਰੂ ਮਿਲ ਜੇ ਉਹ ਭਾਵੇਂ ਖੂਹ 'ਚ ਸੁੱਟ ਦਿਓ ਉਹਨਾਂ ਨੂੰ, ਆਟੇ ਤੇ ਲੋਕ ਬਲੀ ਜਾਂਦੇ ਆ, ਲੋਕਾਂ ਨੂੰ ਗਾਲਾਂ ਦੇ ਦਿਓ, ਲੋਕਾਂ ਤੋਂ ਜੋ ਮਰਜ਼ੀ ਕਰਵਾਈ ਜਾਓ, ਆਹ ਵੀ ਮੁਫ਼ਤ ਦੇ ਦਿਓ, ਆਹ ਵੀ ਮੁਫ਼ਤ ਦੇ ਦਿਓ। ਜਿਹੜੀਆਂ ਚੀਜ਼ਾਂ ਖੈਰਾਤ ਦੇ ਰੂਪ ਦੇ ਵਿੱਚ ਮਿਲਦੀਆਂ ਭੀਖ ਦੇ ਰੂਪ ਦੇ ਵਿੱਚ, ਉਹਨਾਂ ਨੂੰ ਅਸੀਂ ਹੱਕ ਸਮਝ ਬੈਠੇ ਆ, ਤੇ ਜਿਹੜੇ ਸਾਡੇ ਹੱਕ ਆ ਉਹ ਅਸੀਂ ਲੈਣੇ ਭੁੱਲ ਗਏ, ਮਸਲਾ ਆਹ ਹੈਗਾ।
ਬਿਲਕੁਲ ਸਹੀ ਗੱਲ ਹੈ ਜੀ। ਸੋ ਅੱਜ ਦੇ ਲਈ ਇੰਨਾ ਹੀ ਜੀ, ਕੱਲ ਨੂੰ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਬਹੁਤ ਬਹੁਤ ਸ਼ੁਕਰੀਆ,
ਮਿਹਰਬਾਨੀ।
ਚੱਕ ਵੇ ਸਲਾਈ ਕਰੀ ਫਿਰਦੀ, ਰੀਚ ਪੂਰੀ ਹੋ ਗਈ ਚੰਨਾ ਬੜੇ ਚਿਰ ਦੀ, ਸੂਟ ਚੱਕ ਵੇ ਸਲਾਈ ਕਰੀ ਫਿਰਦੀ, ਰੀਚ ਪੂਰੀ ਹੋ ਗਈ ਚੰਨਾ ਬੜੇ ਚਿਰ ਦੀ, ਫੋਨ ਵਾਰ ਵਾਰ ਫਿਰਾਵੇ ਮੈਂ ਚੁੰਮਦੀ ਭੇਜੀ ਤੂੰ ਜਦੋਂ ਹਾਂ ਲਿਖ ਕੇ, ਜੇ ਮੈਂ ਸੋਹਣਿਆ ਬਣਾਉਣੀ ਦੇ ਦੀ ਕੰਗਣੀ ਮੈਂ ਤੇਰਾ ਮੇਰਾ ਨਾਂ ਲਿਖ ਕੇ, ਤੇਰਾ ਹਰ ਵੇਲੇ ਰਹਿੰਦਾ ਮੈਨੂੰ ਆਸਰਾ ਦਿੱਤਾ ਮੈਂ ਸੱਚੀ ਤਾਂ ਲਿਖ ਕੇ, ਮੈਂ ਸੋਹਣਿਆ ਬਣਾਉਣੀ ਦੇ ਤੇ ਕੰਗਣੀ ਮੈਂ ਤੇਰਾ
ਲੋਕੇਸ਼ਨ ਔਰ ਸਰਚਾ ਮੈਂ ਲੱਭਦੀ ਲੋਕੇਸ਼ਨ ਕਿੱਥੇ ਕੱਟਣੀ ਆ ਦੋਹਾਂ ਨੇ ਵਕੇਸ਼ਨ ਔਰ ਸਰਚਾ ਮੈਂ ਲੱਭਦੀ ਲੋਕੇਸ਼ਨ ਉੱਤੋਂ ਸਿਰਾ ਕਰਵਾਇਆ ਪੂਰਾ ਰੱਬ ਨੇ ਸਜੋਗੀ ਇੱਕ ਥਾਂ ਲਿਖ ਕੇ ਜੇ ਮੈਂ ਸੋਹਣਿਆ ਬਣਾਉਣੀ ਦੇਤੀ ਕੰਗਣੀ ਵੇ ਤੇਰਾ ਮੇਰਾ ਨਾਂ ਲਿਖ ਕੇ ਹਾਂ ਸੋਹਣਿਆ ਬਣਾਉਣੀ ਦੇਤੀ ਕੰਗਣੀ ਵੇ ਤੇਰਾ ਮੇਰਾ ਨਾਂ ਲਿਖ ਕੇ ਵੇ ਤੇਰਾ ਮੇਰਾ ਨਾਂ ਲਿਖ ਕੇ ਲਿਖ ਕੇ ਵਿਆਹ ਬੰਨ ਲੈ ਤੂੰ ਐਤਕੀ ਸਿਆਲ ਦਾ ਲਹਿੰਗਾ ਪਾ ਕੇ ਪੱਗ ਤੇਰੀ ਨਾਲ ਦਾ ਵਿਆਹ ਬੰਨ ਲੈ ਤੂੰ ਐਤ ਕੀ ਸਿਆਲ ਦਾ ਲਹਿੰਗਾ ਪਾਉ ਮੈਂ ਵੀ ਤੇਰੀ ਪੱਗ ਨਾਲ ਦਾ ਗੱਲਰ ਹੋਤੇ ਆਸ਼ ਪਾਉਣੇ ਦੇ ਦੇ ਕਾਲ ਬਾਬਾ ਸੁੱਖ ਰੱਖੇ ਤਾਂ ਲਿਖ ਕੇ ਜੇ ਮੈਂ ਸੋਹਣਿਆ ਬਣਾਉਣੀ ਦੇ ਦੀ ਕੰਗਣੀ ਵੇ ਤੇਰਾ ਮੇਰਾ ਨਾਂ ਲਿਖ ਕੇ ਹਾਂ ਸੋਹਣਿਆ ਬਣਾਉਣੀ ਦੇ ਦੀ ਕੰਗਣੀ ਵੇ ਤੇਰਾ ਮੇਰਾ ਨਾਂ ਲਿਖ ਕੇ ਵੇ ਤੇਰਾ ਮੇਰਾ ਨਾਂ ਲਿਖ ਕੇ ਜੇ ਮੈਂ ਸੋਹਣਿਆ
ਚੱਲਿਆ ਕਿਸੇ ਗੱਲ ਪਰਦੇਸੀ ਹੋ ਜਾਣਾ ਕੋਈ ਹੱਸ ਪਰਦੇਸੀ ਹੋ ਚੱਲਿਆ ਨੀ ਕਿਸੇ ਰੋ ਪਰਦੇਸੀ ਹੋ ਜਾਣਾ ਇਹ ਛੱਡ ਸੱਜਣਾ ਦਾ ਸ਼ਹਿਰ ਇਹ ਛੱਡ ਸੱਜਣਾ ਦਾ ਸ਼ਹਿਰ ਅਜੇ ਮੈਂ ਹੋਰ ਬੜਾ ਕੁਝ ਕਰਨਾ ਕੁਝ ਠਹਿਰ ਕਦੇ ਸੋਚਿਆ ਨਹੀਂ ਕਿਸੇ ਹੋਰ ਦੀ ਮੈਂ ਹੋ ਜਾ ਕਦੇ ਸੋਚਿਆ ਨਹੀਂ ਤੂੰ ਤਾਂ ਸਮਝੇ ਨਾ ਦਿਲ ਵਾਲਾ ਸ਼ੋਰ ਵੇ ਜਿੰਨਾ ਤੇਰਾ ਮੈਂ ਕਰਦੀ ਓਨਾ ਕਰਨਾ ਕਿਸੇ ਨੀ ਤੇਰਾ ਹੋਰ ਵੇ ਜਿੰਨਾ ਤੇਰਾ ਮੈਂ ਕਰਦੀ ਤੂੰ ਵੀ ਕਰੇ ਮੈਨੂੰ ਪਿਆਰ ਪਰ ਕਰਦਾ ਨੀ ਸ਼ੋਵੇ ਇਸ਼ਕ ਦੇ ਮਾਮਲੇ ਚ ਕਾਤੋਂ ਇਸ ਲੋ ਚਾਹੇ ਕੁਝ ਵੀ ਤੂੰ ਮੰਗ ਤੈਨੂੰ ਜੋ ਵੀ ਆ ਪਸੰਦ ਕੁਝ ਵੀ ਤੂੰ ਮੰਗ ਤੈਨੂੰ ਜੋ ਵੀ ਆ ਪਸੰਦ ਬਸ ਕਰਿਆ ਨਾ ਕਰ ਇਗਨੋਰ ਮੈਂ ਜਿੰਨਾ ਤੇਰਾ ਮੈਂ ਕਰਦੀ ਓਨਾ ਕਰ ਲੋ ਕਿਸੇ ਨੀ ਤੇਰਾ ਹੋਰ ਮੈਂ ਜਿੰਨਾ ਤੇਰਾ ਮੈਂ ਕਰਦੀ ਓਨਾ ਕਰ ਲੋ ਕਿਸੇ ਨੀ ਤੇਰਾ
ਬੋਲਦੇ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਵੇ ਸਾਡੇ ਬੱਲੇ ਆਰ